ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਈ ਨਾ ਜਾਈ ਜੈ ਜੈਕਾਰ ਕਰੇ ਸਭ ਕੋਈ ਸਾਰੀ ਸੰਗਤ ਫਤਿਹ ਬੁਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ। ਜਿਹੜੀ ਪੰਕਤੀ ਬੋਲਣ ਲੱਗੇ ਆ ਉਹਨੂੰ ਸੁਣ ਕੇ ਵਿਲ ਪਾਵਰ ਭਰਿਓ। ਉਹ ਗੁਰੂ ਨਾਨਕ ਲਈ ਗਾਈ ਜਾ ਸਕਦੀ। ਜਗਤ ਗੁਰੂ ਬੜੇ ਡੂੰਘੇ ਅਰਥ ਆ। ਫਲਾਣਾ ਉਹਦਾ ਗੁਰੂ ਏ, ਫਲਾਣਾ ਉਹਦਾ ਗੁਰੂ ਏ, ਫਲਾਣਾ ਉਹਦਾ। ਇੱਕ ਗੁਰੂ ਨਾਨਕ ਏ ਜਿਹਨਾਂ ਨੂੰ ਕੀ ਆਖਿਆ ਜਗਤ ਦੇ ਗੁਰੂ ਸਾਰਿਆਂ ਦੇ। ਜਗਤ ਗੁਰੂ ਗੁਰੂ ਨਾਨਕ ਦੇਓ, ਜਗਤ ਗੁਰੂ ਗੁਰੂ ਨਾਨਕ ਦੇਓ। ਬੋਲੋ ਜੀ ਜਗਤ ਗੁਰੂ
ਪੁਰਖਿਆ ਦੇਸ ਹੈ ਅਬ
ناسیت اچھل اچھو بولو جی جگت گرو گرنا بابا نانک جدے بارے کہہ سکدے کر کر بابا گاویے کر کر بابا گاویے کر کر بابا ساریاں پہنا کر کر بابا بابا سارے گرمک کر کر بابا
کر کر بابا
کر کر جیو کر کر بابا
گاویے کر کر بابا
گنگ بنارس ہندواں جڑے ساڈے ہندو ویر ہیں انہاں لئی گنگا پوتر ہے پوجن یوگ ہے بنارس دی دھرتی پوجنی تے بھائی گرداس جی نے ویکھو کی لکھیا ہے کہندے کئی ہندو ویران دی گرو نانک تے اینی شردا ہو گئی کہندے گرو نانک تو ہی ساڈی گنگا ہے تو ہی ساڈا بنارس ہے آکھو ساتھ گنگ بنارس ہندواں مسلماناں مکہ کعبہ انہاں دی شردا مکے کعبے تے ਕਈ ਮੁਸਲਮਾਨ ਵੀਰ ਇੰਨੇ ਬਾਬੇ ਨਾਨਕ ਦੇ ਸ਼ਰਧਾਲੂ ਹੋ ਗਏ, ਕਹਿੰਦੇ ਬਾਬਾ ਸਾਡਾ ਮੱਕਾ ਵੀ ਤੂੰ, ਸਾਡਾ ਕਾਬਾ ਵੀ ਤੂੰ। ਗੱਜ ਕੇ ਆਖੋ ਸਤਨਾਮ। ਗੰਗ ਬਨਾਰ ਤੂੰ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਘਰ ਘਰ ਬਾਬਾ ਗਾਵੀਏ, ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਿਰਦੰਗ ਬਾਬਾ, ਘਰ ਘਰ ਬਾਬਾ ਗਾਵੀਏ, ਘਰ ਘਰ ਬਾਬਾ ਗਾਵੀਏ, ਘਰ ਘਰ ਬਾਬਾ ਗਾਵੀਏ, ਘਰ ਘਰ ਬਾਬਾ। ਸਾਰੀਆਂ ਭੈਣਾਂ ਘਰ 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 ਤੂੰ ਸਾਂਝਾ ਸੈ ਬਾਪ ਹਮਾਰਾ, ਇੱਕ ਵਿਲ ਪਾਵਰ ਭਰੋ, ਇਹਨੂੰ ਦੂਜੇ ਬੰਨੇ ਨਾ ਖੜੋ, ਵਿਲ ਪਾਵਰ ਭਰੋ। ਕੋਈ ਤੁਹਾਡੇ 60 ਸਾਲ ਦਾ ਬੈਠਾ, ਕੋਈ 50 ਸਾਲ ਦਾ, 70 ਸਾਲ ਦਾ, ਇੱਕ ਅੱਧਾ ਕੇਸ ਛੱਡ ਦਿਓ, ਪਰ ਤੁਸੀਂ 60 ਸਾਲ ਚ ਕਦੀ ਨਹੀਂ ਵੇਖਿਆ ਹੋਏਗਾ, ਕਿਸੇ ਹਿੰਦੂ ਵੀਰ ਨੂੰ ਨਹੀਂ ਵੇਖਿਆ ਹੋਏਗਾ ਮੁਹੰਮਦ ਸਾਹਿਬ ਅੱਗੇ ਝੋਲੀ ਅੜਦੇ। ਆਖੋ ਸਤਨਾਮ। ਕਿਸੇ ਮੁਸਲਮਾਨ ਵੀਰ ਨੂੰ ਨਹੀਂ ਵੇਖਿਆ ਹੋਏਗਾ ਰਾਮ ਜੀ ਅੱਗੇ ਝੋਲੀ ਅੜਦੇ, ਅਨੇਕਾਂ ਹਿੰਦੂ ਵੀਰ ਮੁਸਲਮਾਨ ਵੀਰ ਵੇਖੇ ਹੋਣਗੇ ਗੁਰੂ ਨਾਨਕ ਅੱਗੇ ਝੋਲੀ ਅੜਦੇ। ਆਖੋ ਸਤਨਾਮ।
ਕੀ ਕਰਾਂ ਮੈਂ,
ਇਹ ਕਿਸੇ ਨੂੰ ਵਹਿਮ ਹੋਵੇ, ਹੁਣ ਸ਼ਾਮੀ ਪੀਟੀਸੀ ਤੋਂ ਆਏਗਾ ਨਾ ਲਾਈਵ ਦਰਬਾਰ ਸਾਹਿਬ ਦਾ, ਕੱਲ ਸਵੇਰੇ ਆਏਗਾ, 10 ਮਿੰਟ ਵੇਖ ਲਏ, ਜਦੋਂ ਪੁੱਲ ਤੇ ਕੈਮਰਾ ਮਾਰਨਗੇ ਨਾ, ਪੁੱਲ ਤੇ ਜਦੋਂ ਪੁੱਲ ਤੇ ਕੈਮਰਾ ਮਾਰਨਗੇ ਤੇ ਜੇ ਪੁੱਲ ਦੇ ਉੱਤੇ 2000 ਬੰਦਾ ਖੜਾ, ਤੁਹਾਨੂੰ ਸਾਰੇ ਦਸਤਾਰਾਂ ਵਾਲੇ ਨਹੀਂ ਨਜ਼ਰ ਆਉਣਗੇ। ਆਖੋ ਸਤਨਾਮ। ਸਾਰੇ ਸਿੱਖ ਨਹੀਂ ਨਜ਼ਰ ਆਉਣਗੇ, ਕਿੰਨੀਆਂ ਕੌਮਾਂ ਦੇ ਨਜ਼ਰ ਆਉਣਗੇ, ਗੁਰੂ ਰਾਮਦਾਸ ਅਸੀਂ ਵੀ ਝੋਲੀ ਅੱਡਣ ਆਏ। ਆਖੋ ਸਤਨਾਮ।
ਕੈਸੀ ਕਰਾਂ,
ਸਿਰਫ ਸੁਣ ਕੇ ਵਿਲ ਪਾਵਰ ਭਰਨੀ ਹੈ। ਮੇਰੇ ਪਿਓ ਸਾਰੇ ਚੰਗੇ, ਮੇਰੇ ਪਿਓ ਤੋਂ ਵੱਡਾ ਕੋਈ ਨਹੀਂ। ਆਖੋ ਸਤਨਾਮ। ਕਿਉਂਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 22 ਸੈਕਟਰ ਦੀ ਸਾਰੀ ਕਮੇਟੀ ਤੇ ਮਾਤਾ ਸਾਧਾ ਕੌਰ ਜੀ ਭਲਾਈ ਕੇਂਦਰ, ਜਿੱਥੇ 220 ਬੀਬੀਆਂ ਰਾਸ਼ਨ ਵਿਧਵਾ ਬੀਬੀਆਂ ਪ੍ਰਾਪਤ ਕਰਦੀਆਂ, ਇਹ ਦੋਵਾਂ ਸੰਸਥਾਵਾਂ ਵੱਲੋਂ ਸਾਂਝਾ ਪ੍ਰੋਗਰਾਮ ਜਿਹੜਾ ਹੋ ਰਿਹਾ, ਜਿੱਥੇ ਭਲਾਈ ਕੇਂਦਰ ਦਾ ਸਾਲਾਨਾ ਪ੍ਰੋਗਰਾਮ ਹੋ ਰਿਹਾ 8ਵਾਂ, ਉੱਥੇ 12 ਨਵੰਬਰ ਨੂੰ ਜਿਹੜਾ 550 ਸਾਲਾ ਆ ਰਿਹਾ ਉਹਨੂੰ ਸਮਰਪਿਤ। ਆਖੋ ਸਤਨਾਮ। ਇਸ ਕਰਕੇ ਗੁਰੂ ਨਾਨਕ ਦੀ ਉਸਤਤ ਲੈ ਕੇ ਤੁਰੇ ਹਾਂ, ਇੱਕ ਵਿਲ ਪਾਵਰ ਭਰੋ, ਬਾਬਾ ਤੂੰ ਕੌਣ ਹੈ, ਤੂੰ ਸਾਂਝਾ ਸਹਿਬ ਬਾਪ ਹਮਾਰਾ, ਤੂੰ ਸਾਂਝਾ ਸਹਿਬ ਬਾਪ ਹਮਾਰਾ, ਨੌਂ ਨਿਤ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਅਗਾਏ, ਸੋਈ ਭਗਤ ਤੁਮਾਰਾ ਜੀਓ, ਤੂੰ ਸਾਂਝਾ ਸਹਿਬ। ਸਾਡਾ ਪਿਓ ਕੌਣ ਹੈ, ਤੂੰ ਸਾਂਝਾ ਸਹਿਬ ਬਾਪ ਹਮਾਰਾ, ਘਰ ਘਰ ਬਾਬਾ ਕਰ। ਦੋ ਵਾਰੀ ਘਰ ਕਰ, ਆਹਾ ਹਾ, ਕਰ ਬਾਬਾ ਗਾਵੀਏ, ਇੱਕ ਮਿੰਟ ਦੀ ਗੱਲ ਸੁਣਿਓ ਫਿਰ ਦੂਜਾ ਸ਼ਬਦ ਸ਼ੁਰੂ ਕਰ। ਇੱਕ ਬੜਾ ਕੱਟੜ ਹੋਇਆ ਵੀਰ, ਉਹਦਾ ਨਾਂ ਆਇਆ ਅਹਿਮਦ ਸਾਬਰੀ, ਮੁਸਲਮਾਨ ਵੀਰ। ਥੋੜੀ ਕੱਟੜ ਦਾ ਚਾਰ ਦਿਨ ਦਾ ਪ੍ਰੋਗਰਾਮ ਬਣਾ ਕੇ ਪਹਿਲੀ ਵਾਰੀ ਗਿਆ ਜ਼ਿੰਦਗੀ ਦਰਬਾਰ ਸਾਹਿਬ। ਆਖੋ ਸਤਨਾਮ ਗੁਰੂ ਰਾਮਦਾਸ ਦੇ ਦਰ ਤੇ। ਅਹਿਮਦ ਸਾਬਰੀ ਉਹਨੇ ਜਿਹੜਾ ਚਾਰ ਦਿਨ ਉੱਥੇ ਰਹਿ ਕੇ ਕੁਝ ਵੇਖਿਆ ਨਾ, ਉਹਦੀ ਕਲਮ ਨੀ ਰੁਕੀ। ਅਹਿਮਦ ਸਾਬਰੀ ਦੀ ਕਲਮ ਨੀ ਰੁਕੀ, ਕਿੱਥੇ ਅੰਦਰ ਕੱਟੜਤਾ ਸੀ ਤੇ ਕਿੱਥੇ ਜਦੋਂ ਆਹ ਵੇਖਿਆ ਨਾ ਸਿੱਖੀ ਦਾ ਮਿਸ਼ਨ, ਉਹਨੇ ਕੁਝ ਤਿੰਨ ਚਾਰ ਲਾਈਨਾਂ ਲਿਖੀਆਂ, ਮੈਂ ਬੋਲ ਰਿਹਾ ਗੁਰੂ ਬੁਲਾਵੇ, ਤੁਸੀਂ ਧਿਆਨ ਨਾਲ ਸੁਣਿਆ। ਉਹ ਕੀ ਲਿਖਦਾ ਜੀ, ਅਹਿਮਦ ਸਾਬਰੀ ਦਰਬਾਰ ਸਾਹਿਬ ਚਾਰ ਦਿਨ ਰਿਹਾ ਤੇ ਫਿਰ ਕੀ ਲਿਖਦਾ, ਹਿੰਦੂ ਕੋ ਅੰਦਰ ਜਾਤੇ ਹੋਏ ਦੇਖਾ। ਉਹ ਕਹਿੰਦਾ ਮੈਂ ਦਰਬਾਰ ਸਾਹਿਬ ਚਾਰ ਦਿਨ ਰਹਿ ਕੇ ਕੀ ਵੇਖਿਆ, ਹਿੰਦੂ ਕੋ ਅੰਦਰ ਜਾਤੇ ਹੋਏ ਦੇਖਾ, ਮੁਸਲਮਾਨ ਕੋ ਅੰਦਰ ਸੇ ਆਤੇ ਹੋਏ ਦੇਖਾ, ਅਛੂਤ ਕੋ ਹਲਵਾ ਖਾਤੇ ਹੋਏ ਦੇਖਾ। ਉਹਨੇ ਆਪਣੀ ਬੋਲੀ ਨਾਲ ਲਿਖਿਆ ਹਲਵਾ, ਉਹਨੇ ਲਿਖਿਆ ਕੜਾ ਪ੍ਰਸ਼ਾਦ ਨੂੰ। ਆਖੋ ਸਤਨਾਮ, ਉਹਨੇ ਕੜਾ ਪ੍ਰਸ਼ਾਦ ਨੂੰ ਹਲਵਾ ਲਿਖਿਆ। ਕਹਿੰਦਾ ਮੈਂ ਬੜਾ ਹੀ ਹੈਰਾਨ ਹੋਇਆ, ਅੰਦਰ ਹਿੰਦੂ ਵੀਰ ਵੀ ਜਾ ਰਿਹਾ, ਮੁਸਲਮਾਨ ਵੀਰ ਜਾ ਰਹੇ ਆ ਰਹੇ, ਤੇ ਕਹਿੰਦੇ ਜਿੱਥੇ ਕੜਾ ਪ੍ਰਸ਼ਾਦ ਮਿਲਦਾ ਉੱਚੀ ਜਾਤ ਦਾ ਵੀ ਲੈ ਰਿਹਾ, ਨੀਵੀਂ ਜਾਤ ਦਾ ਵੀ ਲੈ ਰਿਹਾ, ਸਰੋਵਰ ਚ ਇਸ਼ਨਾਨ ਉੱਚੀ ਜਾਤ ਦਾ ਵੀ ਕਰ ਰਿਹਾ, ਨੀਵੀਂ ਦਾ ਹੀ ਕਰ ਰਿਹਾ, ਭਿੰਨ ਭੇਦ ਹੀ ਕੋਈ। ਕਹਿੰਦਾ ਮੈਂ ਲੰਗਰ ਘਰ ਗਿਆ ਤੇ ਸਾਰੇ ਪੰਗਤ ਚ ਛੱਕ ਰਿਹਾ, ਉੱਚੀ ਜਾਤ ਵਾਲਾ ਵੀ ਨੀਵੀਂ ਜਾਤ ਵਾਲਾ ਵੀ, ਉਹਦੀ ਕਲਮ ਨੀ ਰੁਕੀ, ਉਹਨੇ ਲਿਖਿਆ ਹਿੰਦੂ ਕੋ ਅੰਦਰ ਜਾਤੇ ਹੋਏ ਦੇਖਾ, ਮੁਸਲਮਾਨ ਕੋ ਅੰਦਰ ਸੇ ਆਤੇ ਹੋਏ ਦੇਖਾ, ਅਛੂਤ ਕੋ ਹਲਵਾ ਖਾਤੇ ਹੋਏ ਦੇਖਾ, ਸਿੱਖੋਂ ਕੋ ਕੀਰਤਨ ਗਾਤੇ ਹੋਏ ਦੇਖਾ। ਉਹ ਲਿਖਦਾ ਸਿੱਖੋਂ ਕੋ ਕੀਰਤਨ ਗਾਤੇ ਹੋਏ ਦੇਖਾ। ਹੁਣ ਅੱਗੋਂ ਦੋ ਲਾਈਨਾਂ ਲਿਖੀਆਂ ਜੀ, ਦਿਲ ਕਰੇ ਜਕਾਰਾ ਛੱਡਿਓ ਸੁਣਨ ਤੋਂ ਬਾਅਦ। ਉਹ ਕੀ ਕਹਿੰਦਾ,
ਆਪੇ ਹਯਾਤ ਕਾ ਸਰੋਵਰ ਕਾ ਯਹਾਂ ਬਹਿਤਾ।
ਮੁਸਲਮਾਨ ਵੀਰਾਂ ਚ ਆਪੇ ਹਯਾਤ ਕਹਿੰਦੇ ਨੇ, ਉਹ ਅਮਰ
ਆਪੇ ਹਯਾਤ ਕਾ ਸਰੋਵਰ ਕਾ ਯਹਾਂ ਬਹਿਤਾ।
ਖੀਰਲੀ ਲੈਨ ਕੀ ਲਿਖਦਾ,
ਆਪੇ ਹਯਾਤ ਕਾ ਸਰੋਵਰ ਕਾ ਯਹਾਂ ਬਹਿਤਾ, ਸੱਚ ਪੁੱਛੋ ਤੋ ਖੁਦਾ ਯਹੀ ਹੈ ਰਹਿਤਾ। ਆਪੇ ਹਯਾਤ ਕਾ ਸਰੋਵਰ ਕਾ ਯਹਾਂ ਬਹਿਤਾ, ਸੱਚ ਪੁੱਛੋ ਤੋ ਖੁਦਾ ਯਹੀ ਹੈ ਰਹਿਤਾ, ਜਿੱਥੇ ਭੇਦ ਭਾਵ ਹੀ ਨਹੀਂ।
ਆਖੋ ਸਤਨਾਮ, ਜਿੱਥੇ ਊਚ ਨੀਚ। ਉਹ ਕਹਿੰਦਾ ਮੈਨੂੰ ਸੱਚ ਪੁੱਛੋ ਤੇ ਖੁਦਾ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਖੁਦਾ ਆਪ ਹੀ ਬੈਠਾ ਹੋਇਆ। ਕਹਿ ਦਿਓ ਗੱਜ ਕੇ ਸਤਨਾਮ। ਅਹਿਮਦ ਸਾਬਰੀ ਗੁਰੂ ਨਾਨਕ ਦੇ ਘਰ ਦੀ ਮਿਸ਼ਨ ਵੇਖ ਕੇ ਕੱਟੜਤਾ ਬਦਲ ਗਈ। ਕਹਿ ਦਿਓ ਗੱਜ ਕੇ ਸਤਨਾਮ। ਉਹ ਸਿਰਫ ਪਹਿਲੇ ਸ਼ਬਦ ਦਾ ਇੰਨਾ ਸਬਜੈਕਟ ਸੀ। ਕਈ ਵਾਰੀ ਅਸੀਂ ਭਟਕਦੇ ਹਾਂ, ਇੱਧਰ ਜਾਈਏ ਉੱਧਰ ਜਾਈਏ, ਕਿਉਂ ਦੁੱਖ ਸੁੱਖ ਸਾਰਿਆਂ ਤੇ ਆਉਂਦੇ ਆ। ਇੱਕ ਵਿਲ ਪਾਵਰ ਰੱਖੋ, ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਜਿਨ ਕਰ ਰਾਖੀ ਕਿਸੇ ਸਿਆਣੇ ਕੋ ਜਾਣ ਦੀ ਲੋੜ ਕਿਧਰੇ ਭਟਕਣ ਦੀ ਲੋੜ ਹੁਣ ਇਹ ਗੱਲ ਨੂੰ ਦੂਜੇ ਬੰਨੇ ਨਾ ਖੜੇ ਮੈਨੂੰ ਮਹਾਂਪੁਰਸ਼ ਇੱਥੋਂ ਤੱਕ ਸੁਣਾਉਂਦੇ ਸੀ ਕਹਿੰਦੇ ਵੀ ਕਈ ਹੱਥ ਵਿਖਾਣ ਚਲੇ ਜਾਂਦੇ ਕਈ ਸਿਆਣਿਆਂ ਕੋ ਕਈ ਪੰਡਿਤ ਕੋ ਜੋਤਸ਼ੀ ਕੋਲ ਮੈਨੂੰ ਮਹਾਂਪੁਰਸ਼ ਸੁਣਾਉਂਦੇ ਸੀ ਕਹਿੰਦੇ ਉਹ ਤੇ ਸਾਰੇ ਚੱਲ ਕੇ ਨੌਵੇਂ ਪਾਤਸ਼ਾਹ ਕੋ ਆਏ ਸੀ ਆਖੋ ਸਾਧਨਾ ਉਹ ਤੇ ਸਾਰੇ ਇੱਕੋ ਰੰਗ ਦੇ 500 ਪੰਡਿਤ ਵੀਰ ਉਹ ਤੇ ਪਿਤਾ ਜੀ ਕੋ ਆਏ ਸੀ ਆਖੋ ਸਾਧਨਾ ਪਿਤਾ ਜੀ ਕੀ ਕਹਿਣਗੇ ਉਹ ਤੇਰੇ ਪਿਓ ਕੋ ਚੱਲ ਕੇ ਆਏ ਆ ਫਿਰ ਆਪਾਂ ਕਹਿ ਦਿਓ ਗੱਜ ਕੇ ਸਾਧਨਾ ਇੱਕ ਵਿਲ ਪਾਵਰ ਸਾਢੇ 500 ਸਾਲਾਂ ਤੇ ਵਿਲ ਪਾਵਰ ਭਰੋ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਪਰ ਅੰਦਰ ਖਾਨਾ ਉਹ ਰੱਖਣਾ ਕਿ ਤੇਰੇ ਤੋਂ ਵੱਡਾ ਕੋਈ ਨਹੀਂ ਆਖੋ ਸਾਧਨਾ ਤੇਰੇ ਤੋਂ ਪਰੇ ਕੋਈ ਨਹੀਂ
ਕਰ ਕਰ ਬਾਬਾ
ਕਰ ਕਰ ਕਰ
ਕਰ ਕਰ ਬਾਬਾ ਗਾਵੀਏ
ਵਜਨ ਤਾਲ ਮਿਰਦੰਗ ਰਬਾਬਾ ਜਗਤ ਗੁਰੂ ਜਗਤ ਦਾ ਗੁਰੂ ਹੈ ਵਾਹਿਗੁਰੂ ਵਾਹ ਵਾਹ ਕਰੋੜਾਂ ਦੀ ਗਿਣਤੀ ਸਿੰਧੀਆਂ ਦੀ ਗੁਰੂ ਦੀ ਦੂਰੀ ਚ ਕਹਿੰਦਾ ਕਰੋੜਾਂ ਤੋਂ ਜ਼ਿਆਦਾ ਹੋਣਾ ਅਹਿਮਦਾਬਾਦ ਭਰਿਆ ਪਿਆ ਸਿੰਧੀਆਂ ਦੀ ਕੁਬੇਰ ਨਗਰ ਭਾਵਨਗਰ ਇਹ ਅਹਿਮਦਾਬਾਦ ਗੁਜਰਾਤ ਦੇ ਇਲਾਕੇ ਨੇ ਸਿੰਧੀਆਂ ਨਾਲ ਭਰਿਆ ਸੋਨੀਪਤ ਪਾਣੀਪਤ ਜੈਪੁਰ ਬੰਬਈ ਚ ਉਲਾਸ ਨਗਰ ਇਹ ਕਰੋੜਾਂ ਦੀ ਗਿਣਤੀ ਸਿੰਧੀਆਂ ਦੀ ਤੁਹਾਨੂੰ ਪਿਆਰ ਆਵੇ ਤੁਸੀਂ ਕਹਿੰਦੇ ਹੋ ਨਾ ਧੰਨ ਗੁਰੂ ਨਾਨਕ ਦੂਜਾ ਲਫ਼ਜ਼ ਜਿਹੜਾ ਹੁਣੇ ਬੋਲਿਆ ਤੁਸੀਂ ਕਹਿੰਦੇ ਹੋ ਧੰਨ ਬਾਬਾ ਨਾਨਕ, ਤੇ ਸਿੰਧੀ ਸਿੰਧੀ ਪਤਾ ਕੀ ਬੋਲਦੇ ਆ? ਸ਼ਾਹ ਬਾਬਾ ਨਾਨਕ, ਸ਼ਾਹ ਬਾਬਾ, ਸ਼ਾਹ ਬਾਬਾ ਨਾਨਕ, ਸ਼ਾਹ ਬਾਬਾ ਨਾਨਕ, ਸ਼ਾਹ ਬਾਬਾ ਨਾਨਕ, ਸ਼ਾਹ ਬਾਬਾ ਨਾਨਕ, ਵਾਹ ਸ਼ਾਹ ਬਾਬਾ ਨਾਨਕ। ਮਿਸਰ, ਮੱਕਾ, ਮਦੀਨਾ, ਉੱਥੇ ਵੀ ਲੱਖਾਂ ਆਸ਼ਕ ਨੇ ਬਾਬੇ ਦੇ, ਉਹ ਕੀ ਬੋਲਦੇ ਜੀ? ਮਿਸਰ ਵਿੱਚ ਕੀ ਬੋਲਦੇ, ਮੱਕੇ ਮਦੀਨੇ ਕੀ ਬੋਲਦੇ? ਪੀਰ ਬਾਬਾ ਨਾਨਕ, ਪੀਰ ਬਾਬਾ, ਪੀਰ ਬਾਬਾ ਨਾਨਕ, ਪੀਰ ਬਾਬਾ, ਬੋਲੋ ਪੀਰ ਬਾਬਾ ਨਾਨਕ, 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 ਨੇਪਾਲ, ਲੱਖਾਂ ਨੇਪਾਲੀ ਬਾਬੇ ਦੇ ਆਸ਼ਕ ਨੇ, ਉਹਨਾਂ ਦਾ ਦਿਲ ਕਰੇ ਤੇ ਉਹ ਪਤਾ ਕੀ ਬੋਲਦੇ? ਰਿਸ਼ੀ ਬਾਬਾ ਨਾਨਕ, ਰਿਸ਼ੀ ਬਾਬਾ, ਰਿਸ਼ੀ ਬਾਬਾ ਨਾਨਕ, ਰਿਸ਼ੀ ਬਾਬਾ, ਰਿਸ਼ੀ ਬਾਬਾ ਨਾਨਕ, ਰਿਸ਼ੀ ਬਾਬਾ ਨਾਨਕ, ਰਿਸ਼ੀ ਬਾਬਾ ਨਾਨਕ, ਰਿਸ਼ੀ ਬਾਬਾ ਨਾਨਕ। ਤਿੱਬਤ, ਕਦੀ ਤਿੱਬਤ ਜਾਓਗੇ? ਮੈਂ ਭਾਈ ਵੀਰ ਸਿੰਘ ਦੀਆਂ ਕਿਤਾਬਾਂ 'ਚ ਪੜ੍ਹਿਆ ਵੀ ਹਰ 2-2.5 ਕਿਲੋਮੀਟਰ ਬਾਅਦ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ। ਆਖੋ ਸਤਨਾਮ, ਉਹਨਾਂ ਦੀ ਆਪਣੇ ਢੰਗ ਦੀ ਪੂਜਾ। ਤਿੱਬਤ ਵਿੱਚ ਤਿੱਬਤੀ ਕਿਹੜੇ ਨਾਂ ਨਾਲ ਯਾਦ ਕਰਦੇ ਆ? ਗੁਰੂ ਨਾਨਕ ਲਾਮਾ, ਗੁਰੂ ਨਾਨਕ ਲਾਮਾ, ਗੁਰੂ ਨਾਨਕ ਲਾਮਾ, ਆਪਣੀ ਪੁਲਿਸ ਹੈ, ਫੌਜ ਹੈ, ITBP ਪੁਲਿਸ ਫੌਜ। ਆਈ ਦਾ ਮਤਲਬ ਇੰਡੀਅਨ, ਟੀ ਦਾ ਤਿੱਬਤ, ਬੀ ਦਾ ਬਾਰਡਰ, ਪੀ ਦਾ ਮਤਲਬ ਪੁਲਿਸ, ਇੰਡੀਅਨ ਤਿੱਬਤ ਬਾਰਡਰ ਪੁਲਿਸ। ਮੈਨੂੰ ਇੱਕ ਨੌਜਵਾਨ ਫੌਜੀ ਮਿਲਿਆ ਇੰਡੀਅਨ ਤਿੱਬਤ ਬਾਰਡਰ ਪੁਲਿਸ, ਮੈਂ ਕਿਹਾ ਯਾਰ ਮੇਰਾ ਇਹ ਕੰਮ ਕਰ ਕਹਿੰਦੇ ਕੀ? ਮੈਂ ਕਿਹਾ ਲਾਮਾ ਦਾ ਕੀ ਅਰਥ ਹੈ? ਆਖੋ ਸਤਨਾਮ, ਤਿੱਬਤੀ ਬੋਲਦੇ ਗੁਰੂ ਨਾਨਕ ਲਾਮਾ, ਤੁਹਾਡੀ ਉਹ ਤਿੱਬਤੀ ਬੋਲੀ ਵਿੱਚ ਉਧਰ ਦੀ ਲਾਮਾ ਦਾ ਕੀ ਅਰਥ ਹੈ? ਉਹਨੇ ਮੈਨੂੰ ਦੱਸਿਆ, ਕਹਿੰਦਾ ਲਾਮਾ ਦਾ ਅਰਥ ਹੈ ਪਰਮੇਸ਼ਰ। ਆਖੋ ਸਤਨਾਮ, ਤਿੱਬਤੀ ਬੋਲੀ ਚ ਲਾਮਾ ਦਾ ਅਰਥ ਹੈ ਪਰਮੇਸ਼ਰ, ਪ੍ਰਭੂ, ਪਰਮਾਤਮਾ। ਇੰਨੀ ਸ਼ਰਧਾ ਗੁਰੂ ਨਾਨਕ ਨੂੰ ਪਰਮੇਸ਼ਰ ਸਮਝ ਕੇ ਪੂਜਦੇ ਨੇ, ਕਹਿ ਦਿਓ ਗੱਜ ਕੇ ਸਤਨਾਮ। ਉਹ ਕੀ ਬੋਲਦੇ? ਗੁਰੂ ਨਾਨਕ ਲਾਮਾ, ਗੁਰੂ ਨਾਨਕ ਲਾਮਾ, ਗੁਰੂ ਨਾਨਕ ਲਾਮਾ। ਸ਼੍ਰੀ ਲੰਕਾ, ਲੰਕਾ ਵੀ ਚਰਨ ਪਏ ਬਾਬਾ ਜੀ, ਉੱਥੇ ਵੀ ਲੱਖਾਂ ਆਸ਼ਕ। ਉਹ ਕਿਹੜੇ ਨਾਂ ਨਾਲ ਯਾਦ ਕਰਦੇ ਬਾਬਾ ਜੀ ਨੂੰ? ਆਚਾਰੀਆ ਬਾਬਾ ਨਾਨਕ, ਆਚਾਰੀਆ ਬਾਬਾ ਨਾਨਕ, ਆਚਾਰੀਆ ਬਾਬਾ ਨਾਨਕ, ਆਚਾਰੀਆ ਬਾਬਾ, ਬੋਲੋ ਆਚਾਰੀਆ ਬਾਬਾ ਨਾਨਕ, ਆਚਾਰੀਆ ਬਾਬਾ ਨਾਨਕ, ਆਚਾਰੀਆ ਬਾਬਾ। ਗੱਲ ਸੁਣਾਉਣ ਦਾ ਮਤਲਬ ਕੀ ਕਿ ਨਹੀਂ ਇਹ ਸੱਚਾਈ ਕਿ ਬਾਬਾ ਨਾਨਕ ਇੱਕ, ਤੂੰ ਕੌਣ ਹੈ, ਆਪ ਜੀ ਕੌਣ, ਜਗਤ ਗੁਰੂ ਗੁਰੂ ਨਾਨਕ ਦੇਵ, ਜਗਤ ਗੁਰੂ ਗੁਰੂ ਨਾਨਕ, ਤੂੰ ਜਗਤ ਦਾ ਗੁਰੂ ਹੈ, ਜਗਤ ਗੁਰੂ ਗੁਰੂ ਨਾਨਕ ਦੇਵ, ਜਗਤ ਗੁਰੂ ਗੁਰੂ ਨਾਨਕ ਦੇਵ, ਜਗਤ ਗੁਰੂ ਗੁਰੂ ਨਾਨਕ ਦੇਵ,
ਜਗਤ ਗੁਰੂ ਗੁਰੂ ਨਾਨਕ ਦੇਵ,
ਜਗਤ ਗੁਰੂ ਗੁਰੂ ਨਾਨਕ ਦੇਵ,
ਜਗਤ ਗੁਰੂ ਗੁਰੂ ਨਾਨਕ ਦੇਵ,
ਜਗਤ ਗੁਰੂ ਜਗਤ ਗੁਰੂ। जगगुरु गुरु नानक देव ਸਾਰੀ ਸੰਗਤ ਇਕਾਰੀ ਸਾਜਾਂ ਤੋਂ ਬਿਨਾਂ ਬੋਲੋ ਤੇ ਇਸ ਤਰ੍ਹਾਂ ਬੋਲੋ ਵੀ ਅੰਦਰ ਵਸ ਜੇ ਇਹੋ ਜਿਹਾ ਵਸ ਜੇ ਕਿ ਜੇ ਪੈਰ ਜਾਣ ਤੇ ਗੁਰੂ ਗ੍ਰੰਥ ਸਾਹਿਬ ਵਾਲੀ ਜਾ ਮੰਗਤੇ ਬਣੀਏ ਤੇ ਗੁਰੂ ਗ੍ਰੰਥ ਸਾਹਿਬ ਕਿਤੇ ਵਿਚਾਰ ਕਰਨੀ ਪਵੇ ਤੇ ਉਹਨਾਂ ਨਾਲ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲੇ ਆਖੋ ਸਾਧ ਨਾਲ ਸਾਰੇ ਪਿਆਰ ਨਾਲ ਪੜੋ ਜੀ
ਜਗਤ ਗੁਰੂ ਗੁਰ ਨਾਨਕ ਦੇਓ
ਜਗਤ
ਗੁਰ ਨਾਨਕ
ਦੇਓ ਇੱਕ ਵਾਰੀ ਹੋਰ ਜਗਤ ਗੁਰੂ
ਗੁਰ ਨਾਨਕ ਦੇਓ
ਜਗਤ ਗੁਰੂ ਦੂਜਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੀ ਉਚਾਰਿਆ ਹੋਇਆ ਕਿਉਂਕਿ ਅੱਜ ਦਾ ਪ੍ਰੋਗਰਾਮ ਸਾਂਝਾ 22 ਸੈਕਟਰ ਦੀ ਸਾਰੀ ਕਮੇਟੀ ਬੜੀ ਪਿਆਰ ਵਾਲੀ ਤੇ ਨਾਲ ਮਾਤਾ ਸਦਾ ਕੌਰ ਭਲਾਈ ਕੇਂਦਰ ਜਿੱਥੇ 220 ਬੀਬੀਆਂ ਰਾਸ਼ਨ ਲੈਂਦੀਆਂ 8ਵਾਂ ਸਾਲਾਨਾ ਸਮਾਗਮ ਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਉਪਦੇਸ਼ ਕੱਲਾ ਆਪਣੇ ਲਈ ਨਾ ਜੀ ਕੇਵਲ ਆਪਣੇ ਲਈ ਨਾ ਜੀ ਕੁਝ ਦਇਆ ਦਾ ਖਾਤਾ ਵੀ ਰੱਖ ਆਓ ਨਾਲ ਪੜਿਓ ਪਿਆਰ ਨਾਲ ਜੀ
ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਈਏ ਵਿੱਚ ਦੁਨੀਆ ਸੇਵ ਦੁਨੀਆ ਸੇਵ ਕਮਾਈਏ ਕੋ ਨਾਨਕ ਵਾਲ ਉਡਾਈਏ ਕੋ ਨਾਨਕ ਵਾਲ ਉਡਾਈਏ ਬਾਲ ਉਡਾਈਏ ਕੋ ਨਾਨਕ ਬਾਲ ਉਡਾਈਏ ਛਲਾਈ ਨੈ ਛਲੇ ਨੈ ਘਾਉ ਕਟਾਰਾ ਕਰ ਸਕੇ ਜਿਉ ਸਹਿਬ ਰਾਖੇ ਤਿਉ ਰਹੇ اس لوبی کا جیو ٹل پلے بن تیل دیوا کیوں جلے بن تیل دیوا کیوں جلے اوتھی پران کمائیے او وٹی ات تن پائیے سچ بوجھن آن جلائیے ایہو تیل دیوا ایہوں جلے ایہو تیل دیوا ایہوں جلے کر چانن سیب تو ملے کر چانن سیب ات تن لگے پانیاں سکھ ہووے سیب کمانیاں ات تن لگے پانیاں سکھ ہووے سب دنیا آمن جانیاں سب دنیا آمن سب دنیا آمن جانیاں سب دنیا وچ دنیا سیو کمائیے آیا تاندر کے دیسن پائیے وچ دنیا سیو کمائیے آیا تاندر کے دیسن پائیے کو نانک بان ڈائیے کو نانک بال ڈائیے کو نانک بال ڈائیے دنیا سے کمائیے تندر کے بیچ دنیا
Bye.
ਵਰਗ ਵੈਸਣ ਪਈਏ
ਵੈਸਣ
ਪਈਏ ਸਾਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਜਾਖੋ ਸਤਨਾਮ ਨਿੱਕੇ ਜੇ ਬੱਚੇ ਨੂੰ ਵੀ ਤਿੰਨ ਗੱਲਾਂ ਪਤਾ ਨੇ ਗੁਰੂ ਨਾਨਕ ਸਾਹਿਬ ਦੀ ਤੁਸੀਂ ਰੋਜ਼ ਪਿਆਰ ਨਾਲ ਬੋਲਦੇ ਹੋ ਕਿਰਤ ਕਰੋ ਨਾਮ ਜਪੋ ਤੀਜੀ ਬੋਲੋ ਜੀ ਵੰਡ ਛਕੋ ਐ ਸਮਝ ਲਓ ਵੀ ਅੱਜ ਕੀਰਤਨ ਹੋਣਾ ਵੰਡ ਛਕਣ ਤੇ ਆਖੋ ਸਤਨਾਮ ਮਹਾਰਾਜ ਕਹਿੰਦੇ ਇਕੱਲਾ ਆਪਣੇ ਲਈ ਨਾ ਜੀ ਵੰਡ ਛਕੋ ਕੀ ਵਿੱਚ ਦੁਨੀਆ ਸੇਵ ਕਮਾਈ ਆਪਣੀ ਰੋਟੀ ਦਾ ਪ੍ਰਬੰਧ ਤੇ ਨਿੱਘੀ ਜੀ ਕੀੜੀ ਵੀ ਕਰਦੀ ਘਰੀ ਦੱਸ ਜਿਨ੍ਹਾਂ ਦੇ ਘਰ ਬਹੁਤੇ ਪੱਥਰ ਨਹੀਂ ਉਹ ਗਰਮੀਆਂ ਵਿੱਚ ਤੁਹਾਡੇ ਕਈ ਵਾਰੀ ਕਮਰਿਆਂ ਚ ਕਿੰਨੀਆਂ ਕੀੜੀਆਂ ਹੁੰਦੀਆਂ ਸਰਦੀਆਂ ਨੂੰ ਕਿੱਥੇ ਚੱਲ ਜਾਂਦੀ ਛੇ ਮਹੀਨੇ ਅੰਦਰ ਰਹਿਣਾ ਖੋਡਾਂ ਖਾਡਾਂ ਚ ਜਿੱਥੇ ਵੀ ਅੰਦਰ ਦੇਖੋ ਛੇ ਮਹੀਨੇ ਦਾ ਆਪਣਾ ਰੋਟੀ ਦਾ ਪ੍ਰਬੰਧ ਗਰਮੀਆਂ ਦੌਰਾਨ ਅੰਦਰ ਇਕੱਠਾ ਕੀਤਾ ਆਖੋ ਸਤਨਾਮ ਕਿੰਨਾ ਨਿੱਘੀ ਜੀ ਕੀੜੀ ਨੂੰ ਵੀ ਰੱਬ ਨੇ ਦਿਮਾਗ ਦਿੱਤਾ ਕਿ ਛੇ ਮਹੀਨੇ ਠੰਡ ਹੋਣੀ ਹੈ ਕੀੜੀ ਕੋਲ ਨਾ ਰਜਾਈ ਹੈ ਨਾ ਤੁਲਾਈ ਹੈ ਨਾ ਕੱਪੜੇ ਹੈ ਅੰਦਰ ਖਾਣਾ ਕਿਵੇਂ ਹੈ ਉਹ ਗਰਮੀਆਂ ਵਿੱਚ ਨਾਲ ਖਾਂਦੀ ਰਹਿੰਦੀ ਨਾਲ ਜਮ੍ਹਾਂ ਕਰਦੀ ਜਮਾ ਇੱਕ ਨਿੱਘੀ ਜੀ ਕੀੜੀ ਆਪਣੀ ਰੋਟੀ ਦਾ ਵੀ ਪ੍ਰਬੰਧ ਕਰਦੀ ਏ ਸਰਦੀਆਂ ਦੇ ਪੰਜ ਛੇ ਮਹੀਨੇ ਦਾ ਵੀ ਕਰ ਲੈਂਦੀ ਕਹਿੰਦੇ ਗੱਜ ਕੇ ਸਾਧਨਾ ਇੱਕ ਪਸ਼ੂ ਆਪਣੀ ਰੋਟੀ ਦਾ ਪ੍ਰਬੰਧ ਉਹ ਵੀ ਕਰ ਲੈ ਜੇ ਆਪਾਂ ਮਨੁੱਖ ਦਾ ਜਾਮਾ ਪਾਇਆ ਕੇਵਲ ਆਪਣੀ ਰੋਟੀ ਤੱਕ ਰਹੇ ਤੇ ਬਹਾਦਰੀ ਨਹੀਂ ਹੈ ਮਹਾਰਾਜ ਕਹਿੰਦੇ ਕਿਰਤ ਕਰੋ ਨਾਮ ਜਪੋ ਸਾਰੇ ਬੋਲੋ ਵੰਡ ਛਕੋ ਆਖੋ ਸਤਨਾਮ ਇਹ ਸਾਰੀ ਸੰਗਤ ਦਸਵੰਧ ਕੱਢਿਆ ਕਰ ਸਮੇਂ ਦਾ ਦਸਵੰਧ ਵੀ ਮਾਇਆ ਦਾ ਵੀ ਸਮੇਂ ਦਾ ਦਸਵੰਧ ਕਿੰਨਾ ਬਣਦਾ ਚੌਵੀ ਘੰਟੇ ਦਾ ਢਾਈ ਘੰਟੇ ਦਾ ਜਿੰਨੇ ਮੇਰੇ ਭੈਣਾਂ ਵੀਰ ਬੈਠੇ ਹੋ ਪੰਜ ਬਾਣੀਆਂ ਨੂੰ ਕਿੰਨਾ ਸਮਾਂ ਲੱਗਦਾ ਤੁਸੀਂ ਵੇਖੋ ਰਹਿਰਾਜ ਸਾਹਿਬ ਨੂੰ ਕਿੰਨਾ ਲੱਗਦਾ ਸੋਹਿਲਾ ਸਾਹਿਬ ਨੂੰ ਕਿੰਨਾ ਲੱਗਦਾ ਸੁਮਨੀ ਸਾਹਿਬ ਨੂੰ ਕਿੰਨਾ ਚਾਰ ਪੰਜ ਅੰਗ ਸਹਿਜ ਪਾਠ ਦੇ ਕਰਦੇ ਹੋ ਕਿੰਨਾ ਕੁਝ ਗੁਰਮੰਤਰ ਮੂਲ ਮੰਤਰ ਪਾ ਕੇ ਘੱਟ ਤੋਂ ਘੱਟ ਰਾਤੀ ਸੌਣ ਤੋਂ ਪਹਿਲੇ ਗਿਣਤੀ ਕਰ ਲਿਆ ਕਰੋ ਜੇ ਢਾਈ ਘੰਟੇ ਨਾ ਪੂਰੇ ਹੋਏ ਹੋਣ ਮਨ ਨੂੰ ਲਾਨਤ ਪਾ ਕੇ ਸੋਣਾ ਮਨਾ ਅੱਜ ਤੂੰ ਘਾਟੇ ਚ ਗਿਆ ਆਖੋ ਸਤਨਾਮ ਅੱਜ ਤੂੰ ਘਾਟੇ ਜੋੜ ਬਣੇ ਸਵਾ ਘੰਟਾ ਤੇ ਮਨ ਨੂੰ ਕਹਿ ਕੇ ਸੋਣਾ ਅੱਜ ਤੂੰ ਘਾਟੇ ਇਹ ਢਾਈ ਘੰਟੇ ਉਹਨਾਂ ਲਈ ਨੇ ਜਿਹੜੇ ਅਜੇ ਸਮੇਂ ਦੀ ਗਿਣਤੀ ਚ ਨੇ ਇੱਕ ਟਾਈਮ ਆ ਜਾਂਦਾ ਫਿਰ ਸਵਾਸ ਸਵਾਸ ਚੱਲ ਪੈਂਦਾ ਆਖੋ ਸਤਨਾਮ ਉੱਥੇ ਪਹੁੰਚਿਆ ਹੋਵੇ ਫਿਰ ਭਾਵੇਂ ਵੱਖਰੀ ਗੱਲ ਜਦ ਤੱਕ ਨਹੀਂ ਸਵਾਸ ਸਵਾਸ ਤੇ ਪਹੁੰਚਿਆ ਤੇ ਸਮੇਂ ਦੀ ਗਿਣਤੀ ਕਰਨੀ ਚਾਹੀਦੀ ਦੂਜਾ ਕਮਾਈ ਦਾ ਦਸਵੰਧ ਉਹਨੂੰ ਕਹਿੰਦੇ ਵੰਡ ਛੱਡ। ਆ 550 ਸਾਲਾ ਮਨਾਓ। ਕਿਰਤ ਵੀ ਸ਼ੁੱਧ ਹੋਵੇ, ਨਾਮ ਵੀ ਜਪੀਏ ਘੱਟ ਤੋਂ ਘੱਟ 2.5 ਘੰਟੇ ਦਸਵਾਂ ਹਿੱਸਾ, ਤੇ ਵੰਡ ਛਕੀਏ ਘੱਟ ਤੋਂ ਘੱਟ ਦਸਵਾਂ ਹਿੱਸਾ ਕਮਾਈ ਦਾ। ਤੇ ਅੱਜ ਜਿਹੜੀ ਗੱਲ ਕਰਨੀ ਹੈ, ਗੁਰੂ ਕਰਾਵੇ, ਦਸਵੰਧ ਦੇਣ ਦੀਆਂ ਜੁਗਤੀਆਂ, ਜਿੰਨੇ ਵੀ ਤੁਸੀਂ ਦਸਵੰਧ ਨਹੀਂ ਕੱਢਦੇ, ਅੱਜ ਤੋਂ ਬਾਅਦ ਘਰ ਥੈਲੀ ਲਾ ਲਓ, ਕੋਈ ਗੋਲਕ ਲਾ ਲਓ, ਕੋਈ ਡੱਬਾ ਲਾ ਲਓ, ਬਸ ਉਹ ਤੇ ਲਿਖ ਦਿਓ ਇਹ ਗੁਰੂ ਨਾਨਕ ਦੀ ਥੈਲੀ ਹੈ, ਇਹ ਮੇਰੀ ਨਹੀਂ। ਜਦੋਂ ਕਮਾਈ ਆਵੇ ਮਹੀਨੇ ਦੀ, ਤੇ ਦਸਵਾਂ ਹਿੱਸਾ ਉਹਦੇ ਚ ਪਾਉਣਾ। ਫਿਰ ਉਹਨੂੰ ਵਰਤਣ ਦੀ ਜੁਗਤੀ, ਜਿਹੜਾ ਤੁਸੀਂ ਘਰ ਡੱਬਾ ਜਾਂ ਥੈਲੀ ਲਾਓਗੇ, ਗੋਲਕ ਲਾਓਗੇ, ਉਹਦੇ ਵਿੱਚ ਜਿਹੜਾ ਦਸਵਾਂ ਹਿੱਸਾ ਪਾਓਗੇ, ਉਹਦੀ ਪਹਿਲੀ ਜੁਗਤੀ ਜੋ ਮੈਂ ਸੁਣੀ ਹੈ, ਉਹ ਮਹਾਂਪੁਰਸ਼ ਕਹਿੰਦੇ ਸੀ ਪਹਿਲੀ ਜੁਗਤੀ ਪਾਤਰ ਵੇਖ ਕੇ ਦਾਨ ਦਿਆ ਕਰੋ। ਆਖੋ ਸਤਨਾਮ। ਫਿਰ ਦੁਬਾਰਾ ਸੁਣਿਆ, ਪਾਤਰ ਵੇਖ ਕੇ ਦਾਨ ਦਿਓ, ਜਿੱਥੇ ਦੇ ਰਿਹਾ ਲੱਗ ਕਿੱਥੇ ਰਿਹਾ। ਆਖੋ ਸਾਹਿਬ ਲੱਗ ਕਿੱਥੇ ਰਿਹਾ। ਇਹ ਗੁਰਗਬਾਲ ਸਿੰਘ ਨਹੀਂ ਕਹਿ ਰਿਹਾ, ਜਿੰਨਾ ਕਿ ਤੁਸੀਂ ਜਿੰਦ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਹੈਗੇ, ਇਹ ਉਹ ਕਹਿ ਰਹੇ। ਆਖੋ ਸਾਹਿਬ ਇੱਕ ਵਾਰੀ ਗਾ ਕੇ ਪੜ ਲੋ ਜਾਣਾ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ,
ਅਕਲੀ ਕੀ ਚੇਤਾਨ, ਅਕਲੀ ਕੀ ਚੇਤਾਨ, ਅਕਲੀ ਚੇਤਾਨ, ਅਕਲੀ ਕੀ ਚੇਤਾਨ,
ਅਕਲੀ ਸੋਚ ਕੇ ਕਰ ਅਕਲ।
ਹਾਂਜੀ ਅਕਲੀ ਚੇਤਾਨ, ਅਕਲੀ ਅਕਲੀ ਸਹਿਬ ਸੇਵੀਏ, ਅਕਲੀ ਪਾਈਏ ਮਾਨ,
ਅਕਲੀ ਪੜ ਕੇ ਬੂਝੀਏ, ਅਕਲੀ ਕੀ ਚੇਤਾਨ,
ਅਕਲੀ ਕੀ ਚੇਤਾਨ, ਅਕਲੀ ਕੀ ਚੇਤਾਨ, ਅਕਲੀ ਕੀ ਚੇਤਾਨ, ਅਕਲੀ
ਕੀਚੇ। ਤੁਹਾਡੇ ਦਿੱਲੀ ਰੈੱਡ ਲਾਈਟਾਂ, ਇਹ ਗੱਲ ਕੋਈ 9-10 ਸਾਲ ਦੀ, ਤੁਸੀਂ ਨੋਟ ਕਰੋ। ਕਈ ਜਗ੍ਹਾ ਤੁਹਾਡੀ ਗੱਡੀ ਰੁਕਦੀ ਨਾ ਰੈੱਡ ਲਾਈਟ ਦੇ, ਕਈ ਮੰਗਣ ਵਾਲੇ ਆ ਜਾਂਦੇ ਸ਼ੀਸ਼ਾ ਖੜਕਾਉਣ। ਇਹ 10 ਕੁ ਸਾਲ ਦੀ ਗੱਲ ਹੈ, ਤੁਹਾਡੇ ਦਿੱਲੀ ਸਾਂ ਤੇ ਰੈੱਡ ਲਾਈਟ ਤੇ ਗੱਡੀ ਰੁਕੀ ਤੇ ਇੱਕ ਮੰਗਤੇ ਨੇ ਸ਼ੀਸ਼ਾ ਖੜਕਾਇਆ। ਜਦੋਂ ਖੜਕਾਇਆ ਤੇ ਮੈਂ ਨਾ ਇੰਜ ਬੈਗ ਖੋਲ ਕੇ ਤੇ ਉਹਨੂੰ 50 ਰੁਪਏ ਦੇਣ ਲੱਗਾ, ਸਿਰਫ ਸਿੱਖਿਆ ਵਾਸਤੇ ਗੱਲ। ਮੈਂ ਦੇਣ ਲੱਗਾ ਤੇ ਮੇਰੇ ਨਾਲ ਕਾਰ ਚ ਤੁਹਾਡੇ ਦਿੱਲੀ ਚ ਕੋਈ ਸੱਜਣ ਬੈਠਾ ਸੀ, ਉਹਨੇ ਮੇਰੀ ਬਾਂਹ ਫੜ ਲਈ। ਕਹਿੰਦੇ ਕੀ ਕਰਨ ਲੱਗੇ ਹੋ? ਮੈਂ ਕਿਹਾ ਇਹਨੂੰ 50 ਰੁਪਏ ਦੇਣ ਲੱਗਾ। ਮੈਨੂੰ ਕਹਿਣ ਲੱਗੇ ਦਿਓ, ਪਰ ਜੇ ਇਹਨੇ 50 ਦੀ ਸ਼ਰਾਬ ਪੀ ਲਈ ਤੁਸੀਂ ਵਿੱਚ ਭਾਗੀ ਹੋ। ਆਖੋ ਸਤਨਾਮ। ਉਹਨੇ ਇੱਕ ਗੱਲ ਕਹੀ ਸਿਰਫ ਸਮਝਣਾ, ਕਹਿੰਦੇ ਫਿਰ ਤੁਸੀਂ ਵੀ ਭਾਗੀ ਹੋ। ਦਾਨ ਪਾਤਰ ਵੇਖ ਕੇ ਇੱਕ ਸਿੱਖਿਆ ਲਈ ਗੱਲ ਹੈ। ਸਿੱਖਿਆ ਇਹ ਰੱਬ ਬਚਾ ਕੇ ਰੱਖੇ, ਇਹ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ। ਪਤਾ ਨੀ ਕਿਹੜਾ ਮੰਗਦਾ ਸੱਚਾ ਤੇ ਕਿਹੜਾ ਗਲਤ ਹੈ, ਵਾਹਿਗੁਰੂ ਜਾਣੇ। ਸਿਰਫ ਸਾਵਧਾਨਤਾ, ਕਿਉਂਕਿ ਅੱਜ ਕੱਲ ਉਧਰ ਵੀ ਕਮਿਸ਼ਨਾਂ ਸੈੱਟ ਨੇ ਮੇਰੇ ਇਲਾਕੇ ਚ, ਇੰਨਾ ਚਿਰ ਤੂੰ ਰਿਹਾ ਇਹਨੇ ਮੈਨੂੰ ਦੇ ਆਖੋ ਸਤਨਾਮ, ਬੜਾ ਕੁਝ ਉਹਦੀ ਲੀਲਾ ਹੋ ਜਾਣੀ। ਸਿਰਫ ਸਾਵਧਾਨ, ਦਾਸ ਨੇ ਕਿਧਰੇ ਸੁਣਿਆ ਸੀ ਕਬੀਰ ਸਾਹਿਬ ਕੋਈ ਆਇਆ ਸੀ ਤੇ ਕਹਿਣ ਲੱਗਿਆ ਜੀ ਕੁਝ ਦਿਓ, ਕਬੀਰ ਸਾਹਿਬ ਕਹਿੰਦੇ ਵੀ ਇਸ ਵੇਲੇ ਪਹਿਰਾ ਮਸਤਾਨਾ ਹੈ, ਆਖੋ ਸਤਨਾਮ, ਮਸਤਾਨਾ ਸਮਝਦੇ ਹੋ ਪਹਿਰਾ, ਰੱਬ ਦੇ ਪਿਆਰੇ ਹੁੰਦੇ ਵੀ ਕਦੀ ਕਿੰਨੇ ਆ ਗਏ ਤੇ ਕਦੀ ਮੌਜ ਵਿੱਚ ਮਸਤਾਨਾ ਪਿਆ। ਕਬੀਰ ਸਾਹਿਬ ਕਹਿੰਦੇ ਬਹਿ ਜਾ, ਕੋਈ ਨਾ ਕੋਈ ਪ੍ਰੇਮੀ ਆਉਂਦਾ ਕੋਈ ਦਏਗਾ ਭੇਟਾ ਤੇ ਤੈਨੂੰ ਫੜਾ ਦਿਆਂਗਾ। ਉਹ ਅੱਧਾ ਘੰਟਾ ਵੀ ਤਾਂ ਆਇਆ ਕੋਈ, ਉਹ ਕਹਿੰਦਾ ਕਬੀਰ ਜੀ ਕੁਝ ਤੇ ਦਿਓ, ਟਾਈਮ ਵੀ ਹੋਈ ਜਾ ਰਿਹਾ। ਉਹ ਕਹਿੰਦੇ ਭਾਈ ਕੋਈ ਕੋਈ ਪ੍ਰੇਮੀ ਆਉਂਦਾ ਕੋਈ ਚੜਾਉਂਦਾ ਤੇ ਮੈਂ ਤੈਨੂੰ ਫੜਾ ਦੂ। ਅੱਧਾ ਘੰਟਾ ਹੋਰ ਬੀਤਿਆ, ਉਹ ਕਾਲਾ ਪੈ ਗਿਆ, ਕਹਿੰਦਾ ਘੰਟਾ ਡੇਢ ਹੋ ਗਿਆ ਹੁਣ ਕੁਝ ਤੇ ਦਿਓ। ਉਹ ਕਹਿੰਦੇ ਕੋਈ ਪ੍ਰੇਮੀ ਆਉਂਦਾ, ਕਈ ਵਾਰੀ ਭਗਤਾਂ ਦਾ ਮੋਹ ਹੁੰਦਾ ਨੀ, ਆਏ ਤੇ ਵੰਡ ਤੇ ਝਰਨਾ ਹੁੰਦੇ ਨੇ ਭਗਤ, ਆਖੋ ਸਤਨਾਮ, ਝਰਨੇ ਦਾ ਮਗਰੋਂ ਪਾਣੀ ਆਈ ਜਾਂਦਾ, ਕੋਈ ਵੰਡੀ ਝਰਨਾ ਇਕੱਠਾ ਨੀ ਕਰਦਾ, ਜਿੱਥੇ ਇਕੱਠਾ ਹੋ ਜਾਏ ਉੱਥੇ ਛੱਪੜ, ਉਹਨੂੰ ਛੱਪੜ ਕਹਿੰਦੇ, ਉੱਥੇ ਬੋ ਆਉਂਦੀ, ਆਖੋ ਸਤਨਾਮ, ਭਗਤ ਇਕੱਠੀ ਨੀ ਕਰਦੇ, ਝਰਨੇ ਵਾਂਗ ਤੋਰੀ ਜਾਂਦੀ। ਜਦੋਂ ਅੱਜ ਤੋਂ 25-30 ਸਾਲ ਪਹਿਲੇ ਸਾਨੂੰ ਮਾਤਾ ਕੋਲਾਂ ਲਾ ਕਿਉਂ ਕਹਿੰਦੇ ਆ, ਮਾਤਾ ਕੋਲਾਂ ਜੀ ਦੇ ਗੁਰਦੁਆਰੇ ਦੀ ਕਾਰ ਸੇਵਾ ਮਿਲੀ ਸੀ, ਉਦੋਂ ਟੋੜਾ ਸਾਹਿਬ ਹੁੰਦੇ ਸੀ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਚਰਨ ਸਿੰਘ ਟੋੜਾ, ਤੇ ਉਦੋਂ ਮੈਂ ਛੋਟਾ ਜਿਹਾ ਹੁੰਦਾ, 25-30 ਸਾਲ ਹੋ ਗਿਆ, ਉਹ ਨਵੀਂ ਨਵੀਂ ਕਾਰ ਸੇਵਾ ਮਿਲੀ ਤੇ ਬਾਬਾ ਦਰਸ਼ਨ ਸਿੰਘ ਜੀ ਸੀ ਘਨੂਪੁਰ ਕਾਲੇ ਵਾਲੇ, ਬੜੇ ਬੇਪਰਵਾਹ ਮਹਾਂਪੁਰਸ਼, ਬੇਪਰਵਾਹ ਮੱਥਾ ਨਹੀਂ ਸੀ ਟਿਕਾਉਂਦੇ, ਫਤਿਹ ਬੁਲਾ। ਇੱਕ ਦਿਨ ਸਾਡੇ ਗੁਆਂਢ ਚ ਆਏ, ਹੁਣ ਚੋਲਾ ਬਦਲ ਗਏ ਹੋਏ, ਸਾਡੇ ਗੁਆਂਢ ਚ ਆਏ ਤੇ ਮੈਂ ਦਰਸ਼ਨ ਕਰਨ ਗਿਆ, ਮੈਨੂੰ ਪਤਾ ਲੱਗਾ ਬਾਬਾ ਦਰਸ਼ਨ ਸਿੰਘ ਜੀ ਘਨੂਪੁਰ ਕਾਲੇ ਵਾਲੇ ਆਏ, ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਕੋਲ ਰਹਿੰਦੇ ਸੀ ਜਦੋਂ ਅੰਮ੍ਰਿਤਸਰ ਆਉਣਾ, ਉਹਨਾਂ ਦੇ ਅਸਥਾਨ ਤੋਂ ਹੀ ਗਿਆਨੀ ਸੰਤ ਸਿੰਘ ਮਸਕੀਨ ਜੀ ਨਾਲ 40-50-100 ਬੰਦਾ ਹੁੰਦਾ ਸੀ, ਕੀਰਤਨੀਏ ਵੀ ਹੋਰ ਵੀ, ਲੰਗਰ ਉੱਥੋਂ ਆਉਂਦਾ ਸੀ ਸਾਰਾ ਬਣ ਕੇ, ਸਵੇਰ ਦਾ ਦੁਪਹਿਰ ਦਾ ਸ਼ਾਮ ਦਾ ਉਹਨਾਂ ਦੇ ਅਸਥਾਨ। ਮੈਨੂੰ ਪਤਾ ਨਾਲ ਦੇ ਘਰ ਆਏ ਤੇ ਮੈਂ ਥੋੜਾ ਜਿਹਾ ਪ੍ਰਸ਼ਾਦ ਲੈ ਕੇ ਗਿਆ, ਫਤਿਹ ਬੁਲਾਈ ਬਹਿ ਗਿਆ, ਕਾਫੀ ਸੰਗਤ ਨੇ ਨਾ ਮਾਇਆ ਉਹਨਾਂ ਨੂੰ ਢੇਰੀ ਲੱਗੀ ਪਈ, ਜਿਹੜਾ ਆਇਆ ਕੋਈ ਭੇਟਾ ਕੀਤੀ, ਤੇ ਆਪਣੇ ਸੇਵਾਦਾਰ ਨੂੰ ਕਹਿੰਦੇ ਇਹ ਸਾਰੀ ਮਾਇਆ ਗੁਰਗਬਾਲ ਸਿੰਘ ਦੀ ਝੋਲੀ ਚ ਪਾ ਦੇ, ਉਹ ਸਾਰੀ ਜਿੰਨੀ ਉਹਨਾਂ ਨੂੰ ਭੇਟਾ ਹੋਈ ਚੁੱਕ ਕੇ ਪਾ ਦੇ, ਉਹ ਸੇਵਾਦਾਰ ਨੇ ਚੁੱਕ ਕੇ ਤੋਲੀਆ ਦਾ ਤੋਲੀਆ ਮੈਨੂੰ ਫੜਾ। ਤੇ ਮੈਨੂੰ ਇੱਕ ਗੱਲ ਕਹੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ, ਮੈਨੂੰ ਕਹਿਣ ਲੱਗੇ ਮਾਤਾ ਕੋਲਾਂ ਗੁਰਦੁਆਰੇ ਦੀ ਕਾਰ ਸੇਵਾ ਮਿਲੀ, ਮੈਂ ਕਿਹਾ ਛੇਵੇਂ ਪਾਤਸ਼ਾਹ ਦਾ ਦਾਰੇ, ਮੈਂ ਕਿਹਾ ਹਾਂਜੀ, ਉਹਨਾਂ ਇੱਕ ਗੱਲ ਕਹੀ ਲਾਡ ਇਹਨੂੰ ਦੂਜੇ ਬੰਨੇ ਨਾ ਖੜੇ, ਮੈਨੂੰ ਕਹਿਣ ਲੱਗੇ ਛੇਵੇਂ ਪਾਤਸ਼ਾਹ ਤੇ ਕਰਜ਼ਾ ਚੜਾ ਕੇ ਰੱਖੀ, ਆਖੋ ਸਾਧਨਾ, ਮੈਂ ਕਿਹਾ ਜੀ ਕੀ ਮਤਲਬ, ਕਹਿੰਦੇ ਮਾਇਆ ਇਕੱਠੀ ਨਾ ਹੋਣ ਦੀ, ਇਕੱਠੀ ਨਾ ਹੋਣ ਦੀ ਫਿਰ ਝਗੜੇ ਪਾਉਂਦੀ ਹੈ, ਫਿਰ ਲੜਾਈਆਂ ਪੈ ਜਾਂਦੀਆਂ ਕਮੇਟੀਆਂ ਚ, ਫਿਰ ਝਗੜੇ ਪੈ ਜਾਂਦੇ ਮਹਾਰਾਜ ਤੇ ਕਰਜ਼ਾ, ਕਰਜ਼ਾ ਕੀ ਵੀ ਕਦੀ ਸੀਮਿੰਟ ਵਾਲੇ ਦੇ ਦੇਣੇ ਹੋਣ, ਕਦੀ ਰੇਤ ਵਾਲੇ ਦੇ, ਵੀ ਕਾਰ ਸੇਵਾ ਦਾ ਆਵੇ ਇਹਨੂੰ ਇਕੱਠਾ ਨਾ ਹੋਣ ਨਹੀਂ ਫਿਰ ਛੱਪੜ ਬਣ ਜਾਏਗਾ, ਬੋ ਆਏਗੀ, ਕਹਿ ਦਿਓ ਗੱਜ ਕੇ ਸਾਧ ਨਾ, ਝਰਨੇ ਵਾਂਗ ਆਈ ਜਾਵੇ ਸੰਗਤ ਮਗਰੋਂ ਅੱਗੋਂ ਲਾਈ ਜਾਈ, ਮੈਨੂੰ ਉਹ ਗੱਲ ਅੱਜ ਤੱਕ ਵਸੀ ਪਈ, ਅੱਜ ਤੱਕ ਉਹ ਦਿਨ ਦਾ ਕਰਜ਼ਾ ਹੀ ਹੈ ਵਾਕਈ, ਕਦੀ ਅਸੀਂ ਸੀਮਿੰਟ ਵਾਲੇ ਦਾ ਦੇਣੇ ਹੁੰਦੇ, ਕਦੀ ਸਰੀ ਵਾਲੇ ਦਾ 17 ਲੱਖ ਦੇਣਾ ਹੁੰਦਾ, ਕਦੀ ਸੀਮਿੰਟ ਵਾਲੇ ਦਾ 10 ਲੱਖ ਦੇਣਾ ਹੁੰਦਾ, ਜਿਵੇਂ ਹੁਣ ਬੱਚਾ ਬੋਲ ਕੇ ਗਿਆ ਲਿਟਲ ਭਾਜੀ ਬਾਬਾ ਦੀਪ ਸਿੰਘ ਦੇ ਸਥਾਨ ਤੇ, ਹੁਣ ਇਸ ਵੇਲੇ ਉੱਥੇ ਬਾਬਾ ਜੀ ਦਾ ਜਨਮ ਸਥਾਨ ਹੈ, ਬਾਬਾ ਜੀ ਦੀ ਕਮਾਈ ਬੜੀ ਹੈ ਦਿਨੋ ਦਿਨ, ਉੱਥੇ ਇਕੱਠ ਬੜਾ, ਹੁਣ ਅੱਜ ਐਤਵਾਰ ਇਹ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੋਏਗੀ। ਗੋਬਿੰਦ ਸਾਹਿਬ ਬਾਬਾ ਜੀ ਦਾ ਜਨਮ 25 ਕਰੋੜ ਦੀ ਲਾਗਤ ਨਾਲ ਵੱਡਾ ਹਾਲ ਤਿਆਰ ਹੋ ਰਿਹਾ ਜਿੱਥੇ 25,000 ਬੰਦਾ ਬਹਿ ਕੇ ਕੀਰਤਨ ਕਥਾ ਸੁਣ ਸਕੇ। ਬਾਬਾ ਦੀਪ ਸਿੰਘ ਦਾ ਜਨਮ ਸਥਾਨ ਉਹ ਫਿਰ ਉਦਣ ਦੇ ਚੜੇ ਹੀ ਹੁੰਦੇ। ਉਹ ਗੱਲ ਮੈਨੂੰ ਅੱਜ ਤੱਕ ਯਾਦ ਆਉਂਦੀ ਹੈ। ਝਰਨਾ ਬਣਨਾ ਮਗਰੋਂ ਆਈ ਜਾਵੇ, ਅੱਗੋਂ ਲਾਈ ਜਾਣੀ, ਇਕੱਠੀ ਨਹੀਂ ਹੋਣੀ, ਫਿਰ ਮਸਲੇ ਪੈਦਾ ਹੋ ਜਾਂਦੇ। ਆਖੋ ਸਤਨਾਮ। ਕਬੀਰ ਜੀ ਹੁਣ ਭਗਤ ਪਿਆਰੇ ਆਈ ਅੱਗੋਂ ਵੰਡ, ਉਹਨਾਂ ਦੀ ਝਰਨਾ ਹੁੰਦੇ। ਉਹ ਜਿਹੜਾ ਆਇਆ ਉਹ ਕਾਲਾ ਪੈ ਗਿਆ, ਕਹਿੰਦਾ ਜੀ 1.5-2 ਘੰਟੇ ਹੋ ਗਏ, ਕੁਝ ਤੇ ਦਿਓ। ਕਹਿੰਦੇ ਕੋਈ ਆਵੇ, ਕੋਈ ਭੇਟਾ ਕਰਦਾ। ਉਹ ਜਿਹੜਾ ਕਾਲਾ ਪੈ ਗਿਆ ਸੀ ਕਹਿੰਦਾ ਕਬੀਰ ਜੀ ਸੂਤਰ ਹੀ ਦੇ ਦਿਓ। ਕਬੀਰ ਜੀ ਦੀ ਜੁਲਾਈ ਦੀ ਖੇਰ ਸੀ, ਕਹਿੰਦੇ ਸੂਤਰ ਹੀ ਦੇ ਦਿਓ, ਹੋਰ ਕੁਝ ਨੀ ਦੇਣਾ। ਆਖੋ ਸਤਨ। ਕਬੀਰ ਸਾਹਿਬ ਨੇ ਜੀ ਨੇ ਸੂਤਰ ਦਾ ਪਿੰਨਾ ਦੇ ਦਿੱਤਾ। ਕਹਿੰਦੇ ਚੱਲ ਆ ਲੈ ਜਾ, ਵੀ ਆਪਾਂ ਤਾਂ ਕਿਆ ਤੂੰ ਮਾਇਆ ਮੰਗਦਾ, ਤੂੰ ਕੋਈ ਆਵੇ ਚੜਾਵੇ ਤੇ ਤੈਨੂੰ ਮੈਂ ਦੇ ਦੇਣੀ। ਕਹਿੰਦਾ ਜੀ ਹੁਣ ਕਾਲਾ ਬੜਾ, ਮੈਨੂੰ ਸੂਤਰ ਦਾ ਪਿੰਨਾ ਹੀ ਦੇ ਦੇ। ਕਬੀਰ ਸਾਹਿਬ ਨੇ ਫੜਿਆ ਤੇ ਫੜਾ ਦਿੱਤਾ। ਉਹ ਜੀ 12-14 ਦਿਨਾਂ ਬਾਅਦ ਫੇਰ ਆ ਗਿਆ। ਆ ਕੇ ਕਹਿੰਦਾ ਮਹਾਰਾਜ ਪਤਾ ਨੀ ਕਿਹੋ ਜਿਹਾ ਸੂਤਰ ਦਿੱਤਾ ਜੇ, ਬੜੀ ਬਰਕਤ ਪਈ। ਕਬੀਰ ਸਾਹਿਬ ਹੈਰਾਨ ਹੋ ਗਏ, ਕਹਿੰਦੇ ਕੀ ਬਰਕਤ ਪੈ ਗਈ? ਕਹਿੰਦੇ ਜੀ ਮੈਂ ਤੁਹਾਡੇ ਸੂਤਰ ਨਾਲ ਮੱਛੀਆਂ ਫੜਨ ਵਾਲਾ ਜਾਲ ਬਣਾ ਦਿੱਤਾ। ਆਖੋ ਸਾਧਨ। ਤੁਹਾਡੇ ਸੂਤਰ ਨਾਲ ਨਾ ਜਾਲ ਬਣਾ ਦਿੱਤਾ ਮੱਛੀਆਂ ਫੜਨ ਵਾਲਾ। ਕਹਿੰਦਾ ਜੀ ਇਹੋ ਜਿਹਾ ਸੂਤਰ ਏ, ਬੜੀ ਮੱਛੀ ਆਉਂਦੀ। ਆਖੋ ਸਾਧਨ। ਤੇ ਕਬੀਰ ਸਾਹਿਬ ਨਾ ਮੱਥੇ ਨੂੰ ਹੱਥ ਮਾਰਨ ਲੱਗੇ, ਕਹਿੰਦੇ ਕਿਹੋ ਜਿਹੇ ਬੰਦੇ ਨੂੰ ਦਾਨ ਦੇ ਬੈਠੇ ਆ, ਇਹ ਤੇ ਰੱਬ ਦੇ ਜੀ ਫੜ ਕੇ ਮਾਰਨ ਡਿਆ, ਅਸੀਂ ਵੀ ਭਾਗੀ ਬਣ ਜਾਂਗੇ। ਆਖੋ ਸਾਧਨ। ਹਾਂ ਕਬੀਰ ਸਾਹਿਬ ਕਹਿਣ ਲੱਗੇ ਵਾਕੇ ਵਾਕੇ ਪਾਤਰ ਵੇਖ ਕੇ ਦਾਨ ਕਹਿ ਦਿਓ ਗੱਜ ਕੇ ਸਾਧ। ਇਹ ਤੁਸੀਂ ਜਦੋਂ ਦਸਵੰਦ ਦਿੰਦੇ ਹੋ ਉਹ ਸੰਸਥਾ ਲਾ ਕਿੱਥੇ, ਜਿਹਨੂੰ ਦੇ ਰਹੇ ਉਹ ਲਾ ਕਿੱਥੇ? ਇਹ ਦਸਵੰਦ ਦੇਣ ਦੀ ਪਹਿਲੀ ਜੁਗਤੀ ਪਾਤਰ ਵੇਖ ਕੇ ਦਾਨ। ਚਾਰ ਜਾਂ ਪੰਜ ਜੁਗਤੀਆਂ ਜੀ, ਜਿੰਨੇ ਵਜੇ ਤੁਸੀਂ ਕਹੋਗੇ ਉਨੇ ਵਜੇ ਆਪਾਂ ਸਮਾਪਤੀ ਤੇ ਆ ਜਾਂਗੇ। ਪੂਰੀ ਕੋਸ਼ਿਸ਼ ਹੈ ਵੀ 15-20 ਮਿੰਟ ਤੁਹਾਡੇ ਹੋਰ ਲਈਏ ਤੇ ਇੰਜ ਹੀ ਟਿਕਾਓ ਬਣਾਈ ਰੱਖਿਓ। ਘਰਾਂ 'ਚ ਤੇ ਕਿਸੇ ਦੇ ਏਸੀ ਲੱਗਿਆ ਤੇ ਕਿਸੇ ਦੇ ਨਹੀਂ, ਸਾਡੇ ਬਾਬੇ ਦੇ ਵੇਖੋ ਉਸ ਥਾਂ ਤੇ ਉਹਨਾਂ ਏਸੀ ਵੀ ਲਾਏ। ਆਖੋ ਸਤਨਾਮ। ਐ ਆਨੰਦ ਨਾਲ ਬੈਠੇ ਹੋ ਤੇ ਇੱਕ ਵਾਰੀ ਨਾਲ ਨਾਲ ਫਿਰ ਇਹ 4-5 ਜੁਗਤੀਆਂ ਤੁਹਾਡੇ ਕੰਮ ਆਉਣ ਵਾਲੀਆਂ ਵੀ ਵੰਡ ਛਕਣਾ ਕਿਵੇਂ ਹੈ, ਦਸਵੰਦ ਕੱਢਣਾ ਵੀ ਹੈ ਤੇ ਇਹਨੂੰ ਲਾਉਣਾ ਕਿਵੇਂ ਹੈ, ਉਹ ਜੁਗਤੀ ਨਾਲ ਇੱਕ ਵਾਰੀ ਪਿਆਰ ਨਾਲ ਬੋਲਿਓ। ਵਿੱਚ ਦੁਨੀਆਂ ਸੇਵ ਕਮਾਈ,
ਵਿੱਚ ਦੁਨੀਆਂ ਸੇਵ ਕਮਾਈ,
ਵਿੱਚ ਦੁਨੀਆਂ
ਵਿੱਚ ਦੁਨੀਆਂ ਸੇਵ ਕਮਾਈ,
ਵਿੱਚ ਦੁਨੀਆਂ ਸੇਵ ਕਮਾਈ,
ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਜੁਗਤੀ ਲੋੜ ਦਸਵੰਦ ਦੇਣ ਦੀ ਦੂਜੀ ਜੁਗਤੀ ਦੂਜੀ ਜਦੋਂ ਤੁਸੀਂ ਦਸਵੰਦ ਦਿੰਦੇ ਹੋ ਕਦੀ ਇਹ ਫੁਰਨਾ ਨਹੀਂ ਬਣਾਉਣਾ ਮੈਂ ਗੁਰੂ ਘਰ ਦੇਣ ਵਾਲਾ ਬਣ ਗਿਆ ਤੇ ਗੁਰੂ ਲੈਣ ਵਾਲਾ ਬਣ ਗਿਆ। ਆਖੋ ਸਤਨਾਮ। ਬਹੁਤ ਧਿਆਨ ਦੇ ਹੁਣ ਇਹ ਸਥਾਨ ਬਣੇ ਨੇ, ਇਹਦਾ ਮੁੱਢ ਸੰਗਤ ਹੀ ਹੈ। ਇਹ ਸੰਗਤ ਨੇ ਦਿੱਤੀ ਹੋਏਗੀ ਸੀਮਟ, ਕਿਸੇ ਨੇ ਸਰੀਆ, ਕਿਸੇ ਨੇ ਰੇਤ, ਕਿਸੇ ਨੇ ਬਜਰੀ,
ਕਿਧਰੇ ਦਸਵੰਦ ਦੇਣ ਵੇਲੇ ਫੁਰਨਾ ਇਹ ਨੀ ਬਣਾਉਣਾ ਵੀ ਗੁਰੂ ਲੈਣ ਵਾਲਾ ਤੇ ਮੈਂ ਦੇਣ ਵਾਲਾ ਆਖੋ ਸਤਿਨਾਮ ਇਹ ਕਦੀ ਹਜ਼ੂਰ ਸਾਹਿਬ ਜਾਓਗੇ ਜ਼ਰੂਰ ਦਰਸ਼ਨ ਕਰਿਓ ਗੁਰਦੁਆਰਾ ਹੀਰਾ ਘਾਟ ਗੋਦਾਵਰੀ ਦੇ ਕਿਨਾਰੇ ਇੱਕ ਨਗੀਨਾ ਘਾਟ ਹੈ ਇੱਕ ਹੀਰਾ ਘਾਟ ਉੱਥੇ ਜਾ ਕੇ ਪੜਿਓ ਬਹਾਦਰ ਸ਼ਾਹ ਬਾਦਸ਼ਾਹ ਤੇ ਉਹਦਾ ਫੁਰਨਾ ਬਣ ਗਿਆ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਆਲੇ ਦੁਆਲੇ ਸਿੰਘ ਹੈ ਨਾ ਬਈ ਥੋੜੇ ਬਸਤਰ ਵੀ ਮਸਤਾਨੇ ਆ ਸਮੇਂ ਹਰ ਤਰ੍ਹਾਂ ਦੇ ਆਏ ਸਾਡੇ ਪਿਤਾ ਜੀ ਕਿਧਰੇ ਚੰਦਨ ਦੀ ਚੌਂਕੀ ਦੇ ਪੈਰ ਰੱਖ ਕੇ ਘੋੜੇ ਤੇ ਬਹਿਣ ਅੱਗੇ ਪ੍ਰਸ਼ਾਦੀ ਹਾਥੀ ਨੇ ਨਾ ਸੁੰਡ ਵਿੱਚ ਮਿਸਾਲ ਫੜ ਕੇ ਚਾਨਣਾ ਦੇਣਾ ਆਖੋ ਸਾਧਨਾ ਪੰਜ ਕਲਾ ਸ਼ਸਤਰ ਨਾਲ ਪੰਜ ਕਲਾ ਸ਼ਸਤਰ ਹੁੰਦਾ ਜੀ ਦੂਰ ਹੋਵੇ ਨੇਜਾ ਬਣ ਜਾਂਦਾ ਨੇੜੇ ਹੋਵੇ ਖੰਜਰ ਉਹ ਪੰਜ ਕਲਾ ਸ਼ਸਤਰ ਸੀ ਆਸਾਮ ਦੇ ਰਾਜੇ ਦੇ ਬੇਟੇ ਨੇ ਮਹਾਰਾਜ ਨੂੰ ਭੇਟਾ ਕੀਤਾ ਕਿਧਰੇ ਸ਼ਹਿਨਸ਼ਾਹੀ ਤੇ ਕਿਧਰੇ ਨੰਗੇ ਪੈਰੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਉਹ ਬਹਾਦਰ ਸ਼ਾਹ ਨੇ ਕਿਤੇ ਵੇਖਿਆ ਤੇ ਕਹਿੰਦਾ ਵੀ ਸਤਿਗੁਰੂ ਕੋਲ ਨਾ ਮਾਇਆ ਦੀ ਕਮੀ ਆ ਗਈ ਹੈ ਆਖੋ ਸਤਿਨਾਮ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਦੇ ਬਸਤਰ ਵੀ ਮਸਤਾਨੇ ਹੈ ਤੇ ਆਲਾ ਦੁਆਲਾ ਵੀ ਤੇ ਕਹਿੰਦਾ ਵੀ ਮੇਰੇ ਕੋਲ ਨਾ ਇੱਕ ਪਾਰਸ ਹੈ ਪਾਰਸ ਜਿਹੜਾ ਇੱਕ ਖਾਸ ਧਾਤ ਨੂੰ ਛੁਆਈਏ ਤੇ ਉਹ ਧਾਤ ਸੋਨਾ ਬਣ ਜਾਂਦੀ ਪਾਰਸ ਕਹਿੰਦੇ ਬਹਾਦਰ ਸ਼ਾਹ ਦਾ ਫੁਰਨਾ ਬਣਿਆ ਕਹਿੰਦੇ ਗੁਰੂ ਗੋਬਿੰਦ ਸਿੰਘ ਵੀ ਕੀ ਯਾਦ ਕਰਨਗੇ ਮੈਂ ਪਾਰਸ ਇਹਨਾਂ ਨੂੰ ਭੇਟ ਕਰ ਦੇਣਾ ਵੀ ਜਿੰਨਾ ਹੱਥ ਟਾਈਟ ਹੈ ਮਹਾਰਾਜ ਦਾ ਜਿੰਨਾ ਆਲਾ ਦੁਆਲਾ ਥੋੜਾ ਜਿਹਾ ਮਾਇਆ ਵੱਲੋਂ ਤੇ ਮਹਾਰਾਜ ਕੀ ਯਾਦ ਕਰਨਗੇ ਵੀ ਸਾਰਾ ਕੋਟਾ ਠੀਕ ਕਰ ਲੈਣਗੇ ਆਖੋ ਸਾਧਨ ਉਹ ਪਾਰਸ ਭੇਟਾ ਕੀਤਾ ਫੁਰਨਾ ਵੇਖੋ ਆ ਫੁਰਨਾ ਨਾ ਬਣਾ ਗੁਰੂ ਲੈਣ ਵਾਲਾ ਤੇ ਮੈਂ ਦੇਣ ਵਾਲਾ ਉਹ ਫੁਰਨਾ ਗਲਤ ਬਣ ਗਿਆ ਬਹਾਦਰ ਸ਼ਾਹ ਦਾ ਫੁਰਨਾ ਬਣ ਗਿਆ ਵੀ ਮਹਾਰਾਜ ਦੇ ਥੋੜੀ ਹੱਥ ਟਾਈਟ ਹੋ ਗਿਆ ਤੰਗੀ ਆ ਗਈ ਹੈ ਸਿੱਖਾਂ ਦੇ ਬਸਤਰ ਮਸਤਾਨੇ ਹੈ ਇਹ ਚੀਜ਼ ਨਹੀਂ ਇਹ ਨਹੀਂ ਆਹ ਨਹੀਂ ਉਹ ਨਹੀਂ ਤੇ ਮੈਂ ਦੇਣ ਵਾਲਾ ਪਾਰਸ ਇਹ ਆਪਣਾ ਆਲਾ ਦੁਆਲਾ ਠੀਕ ਕਰ ਲੈਣਗੇ ਕਿਸੇ ਨੂੰ ਵਹਿਮ ਨਾ ਰਹਿ ਜੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਨਾਲ ਪੰਕਤੀਆਂ ਸੁਣ ਲਓ ਉਹ ਸਮੇਂ ਦੀਆਂ
ਪ੍ਰਭ ਜੀ ਇਹ ਪਾਰਸ ਮੈਂ ਦੀਨ
ਇਹ ਕੋਈ ਕਵਿਤਾ ਨਹੀਂ ਜੇ ਕੋਈ ਧਾਰਨਾ ਨਹੀਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਪੰਕਤੀਆਂ
ਪ੍ਰਭ ਜੀ ਇਹ ਪਾਰਸ ਮੈਂ ਦੀਨ ਜਿਸ ਤੇ ਸਭ ਦਰਦ ਹੋਏ ਹੀਨ
ਦਰਦ ਕਹਿੰਦੇ ਗਰੀਬੀ ਨੂੰ ਸਾਰੀ ਗਰੀਬੀ ਜਿਹਦੇ ਨਾਲ ਕੱਟੀ ਜਾਏਗੀ ਆਖੋ ਸਾਧਨਾ
ਪ੍ਰਭ ਜੀ
ਬਹਾਦਰ ਸ਼ਾਹ ਕਹਿੰਦਾ
ਇਹ ਪਾਰਸ ਮੈਂ ਦੀਨ ਜਿਸ ਤੇ ਸਭ ਦਰਦ ਹੋਏ ਹੀਨ ਇਮਕੈ ਮਨ ਮੈਂ ਗਰਭ ਕਰਨ ਤਾਂ
ਇਹ ਦਸਵੰਦ ਦਿਨ ਦੀ ਦੂਜੀ ਜੁਗਤੀ ਹੈ
ਦੇ ਰਿਹਾ ਬਹਾਦਰ ਸ਼ਾਹ
ਅੰਦਰ ਗਰਭ ਹੈ ਮੈਂ ਗੁਰੂ ਗੋਬਿੰਦ ਸਿੰਘ ਨੂੰ ਇਹੋ ਜਿਹੀ ਚੀਜ਼ ਦੇ ਰਿਹਾ ਆ ਸਾਰਾ ਦੂਜਾ ਪੈਰਾ ਕੱਟਿਆ ਜਾਏਗਾ ਆਖੋ ਸਤਨਾਮ
ਇਮ ਕੈ ਮਨ ਮੈਂ ਗਰਭ ਕਰਨ ਤਾਂ ਮੈਂ ਗੁਰ ਪਰਉਪਕਾਰ ਕਰਨ ਤਾਂ
ਬਹਾਦਰ ਸ਼ਾਹ ਦਾ ਫੁਰਨਾ ਬਣਦਾ ਵੀ ਮੈਂ ਗੁਰੂ ਦੇ ਪਰਉਪਕਾਰ ਕਰ ਰਿਹਾ ਆਖੋ ਸਤਨਾਮ
ਮੈਂ ਗੁਰਪੇ ਪਰਉਪਕਾਰ ਕਰਨ ਤਾਂ
ਤੁਹਾਡੇ ਘਰ ਬਾਗ ਹੋਵੇ ਤੁਸੀਂ ਮਾਲੀ ਰੱਖਿਆ ਹੋਵੇ ਤੇ ਮਾਲੀ ਬਾਗ ਚੋਂ ਫੁੱਲ ਤੋੜ ਕੇ ਤੁਹਾਨੂੰ ਗੁਲਦਸਤਾ ਭੇਟ ਕਰੇ ਤੇ ਮਾਣ ਕਰੇ
لو جی میں تانوں گلدستہ دیتا ہے مالی اے نہ بھولے اوے مالک دے باغ چوں ہی دیتا ہے کہہ دیو گج کے ستنا جی مالک دا باغ نہ ہوندا میں کتھوں دے سنگ جی ہن سنیو ساڈا پیو کیڑا گھٹ ہے انہیں جدو پارس دیتا کہندے مہاراج کسے خاص دھات نوں لاؤ او سونا بندی ہے تے لائی جانا تے سونا بنائی جانا سب غریبی گروبی سب کچھ سما اوکھا جڑا اس طرح دا نا سب کٹیا جاؤ گا من چ گرو کر کے بھی میں تواڈے تے پرب ساڈا پیو کیڑا گھٹ بابا جی نے نا جدو ویکھیا پارس گرو گوبند سنگھ جی نے ہاتھ چ لیا کدی سجے ویکھن کدی کھبے ویکھن کدی سجے ویکھن کہندا مہاراج پارس یہ تے میں کسے نوں دینا ہی نہیں تسی شکر کرو تہانوں دتا ہے کسے خاص دھات نوں لاؤ سونا بن جاندی ہے دینا بنائی جاؤ تے سارا کچھ کٹیا جاؤ تے ساڈے بابے نے جی وہ پارس ویکھ کے نا تے ایں ہی گوداوری چ سٹتا آکھو ستنام جدو گوداوری چ سٹیا نا بہادر شاہ تھوڑا پیار تے غصہ آ گیا کہندا مہاراج اینی قیمتی جی تسی گوداوری سٹتی آ کی کیتا جی تسی نہیں سی لینی مینوں دے دیندے واپس آ کی کیتا تسی وچ سٹتی ایڈا اے تے قیمتی چیز وی پارس کسے خاص دھات نوں لاؤ سونا بنے تے مہاراج کہندے او ہو گوداوری ڈگ پئی ہمارے تسی سٹتی کہندے چل بہادر شاہ تھوڑی کھیچل کر لے تینو تو ویکھیا سی کتے کر کے ڈگی کہندے ہاں دے او ویکھیا کہندے چل وچ وڑ کے کڈ لے اوتھے پیا ہونا ہے آکھو ستنام اتہاس ہے جدو بہادر شاہ وچ وڑیا انج ہاتھ مارن لگا تے لکھاں پارس گوداوری وچ پئے نے اکھاں کھل گئیاں میں سمجھدا گرو گوبند سنگھ کول پستانہ پیرا فلانا پیرا اوکھا آ گیا میں پارس دیاں انہاں دا او چیز کٹی جاوے اکھاں کھل گئیاں گرو گوبند سنگھ دے چرناں وچ لکھاں پارس حاضری لا رہے حاضری لا ساڈا گرو پانے چ رہندا کر سب کچھ سکدا ستگر پارس پرسیے کنچن کرے منور منور پتا کی ہوتا جنہ دا لوہے دا کام ہوئے میل نکلتی نا لوہے دی منور کہندے گرو تے پارس منور نو بھی کنچن بنا دینا کہہ دو گج کے ستنا وہ بہادر شاہ جدو باہر نکلیا نا مہاراج کہندے کڈیا نہیں لے کے نہیں آیا ہن چرن پھڑ لے مہاراج اوتھے ہزاراں پارس دے ٹکڑے مینوں نظر آئے میری اکھاں کھل گئیاں میں ہنکار کر رہا تہانوں ایک پارس ہزاراں پارس تہاڈے چرناں وچ رلدے پئے کہہ دیو گج کے ستنا اے دسوند دین دی دوجی جگت کدی دین لگیاں گردوارے کوئی سیوا کسے گرو گھر سیوا کسے کیرتن دربار لئی سیوا کسے لنگر گھر لئی سیوا آ فرنا بنا کے نہیں دینی میں دین والا تے گرو لین والا آ فرنا بنانا گرو دے دتیاں وچوں کہہ دیو گج کے ساتھ دو تین جگتیاں اور جی وچ دنیا سے کمائیے
وچ دنیا سے کمائیے سیو کمائیے وچ دنیا سیو کمائیے
بولو بھنوں وچ ہاں جی وچ دنیا
سیو کمائیے وچ دنیا سیو کمائیے
وچ دنیا سیو کمائیے
وچ دنیا سیو کمائیے
واہ گج کے کہہ دیو ستنا تیجی جگتی بڑے دھیان نال سنے جی ہن شارٹ وچ جدوں دسوند کڈو ਹੋਮੇ ਨਾ ਆਵੇ। ਉਲਟਾ ਦਸਵੰਧ ਦੇਣ ਤੋਂ ਬਾਅਦ ਸ਼ੁਕਰਾਨਾ ਕਰੋ, ਸ਼ੁਕਰਾਨਾ। ਤੇਰਾ ਸ਼ੁਕਰ ਹੈ ਤੂੰ ਮੈਨੂੰ ਦੇਣ ਵਾਲਿਆਂ ਦੀ ਲੈਣ ਚ ਖੁਲਾ ਰਿਹਾ। ਆਖੋ ਸਾਧਨਾ, ਕਿਉਂ ਨਾ ਪਤਾ ਲੱਗਾ ਮੈਨੂੰ, ਮੇਰੇ ਹੱਥ ਵੱਲ ਵੇਖਿਓ, ਬੋਲਾਂਗਾ ਨਹੀਂ ਸਿਰਫ ਹੱਥ ਹੀ ਵੇਖਿਓ। ਇੱਕ ਹੈ ਐ, ਹੁਣ ਐ ਐ ਐ ਕੀ ਇਸ਼ਾਰਾ ਕਰਦਾ, ਕੁਝ ਮੰਗਿਆ ਜਾ। ਹੁਣ ਇੱਕ ਹੈ ਐ, ਹੁਣ ਦੇਖੋ ਇਹ ਹੱਥ ਦੀ ਐਕਸ਼ਨ ਹੀ, ਐ ਕੀ ਹੈ ਕੁਝ ਦਿੱਤਾ ਜਾ ਰਿਹਾ, ਐ ਕੀ ਹੈ ਕੁਝ ਮੰਗਿਆ ਜਾ। ਬਸ ਆਹ ਗੱਲ ਅੱਜ ਦਿਮਾਗ ਚ ਪਾ ਲਓ, ਜਦੋਂ ਤੋਂ ਸੰਬੰਧ ਦੇਣਾ ਉਹਦੇ ਵੱਧੋਂ ਜਪਜੀ ਸਾਹਿਬ ਦਾ ਪਾਠ ਘਰ ਆ ਕੇ ਕਰਨਾ, ਦੋ ਪਾਠ ਕਰਨੇ ਆ ਕਿ ਸਤਿਗੁਰੂ ਤੇਰਾ ਸ਼ੁਕਰ ਹੈ ਮੈਨੂੰ ਐਸ ਲੈਣ ਚ ਨਹੀਂ ਖਿਲਾ ਰਿਹਾ, ਐਸ ਲੈਣ ਚ ਖਿਲਾ ਰਿਹਾ ਕਿ ਜਕਾਰਾ ਦਿਓ ਪਿਆਰ ਦਿਆ, ਇਹ ਤੇਰਾ ਸ਼ੁਕਰ ਹੈ। ਚੌਥੀ ਜੁਗਤੀ, ਆਮ ਬੰਦੇ ਦੀ ਵੀ ਮਦਦ ਕਰੋ, ਆਮ ਬੰਦੇ ਦੀ। ਗੁਰੂ ਘਰ ਤੇ ਮਨ ਨੀਵਾਂ ਰੱਖਣਾ ਹੀ ਹੈ, ਆਮ ਬੰਦੇ ਦੀ ਮਦਦ ਵੇਲੇ ਦੀ ਮਨ ਨੀਵਾਂ ਕਹਿ ਦਿਓ ਗੱਜ ਕੇ। ਸਾਹਿਬ ਇਹ ਮੈਨੂੰ ਬੜੀ ਚੰਗੀ ਗੱਲ ਲੱਗੀ, ਮੈਂ ਤੁਹਾਡੇ ਅੱਗੇ ਖੋਲਣ ਲੱਗਾ। ਗੁਰੂ ਖੁਲਾਵੇ ਉਦਾਸ ਦੀ ਬੜੀ ਰੀਝ ਹੁੰਦੀ ਹੈ ਕਿ ਕੋਈ 13-14 ਸਾਲ ਦਾ ਬੱਚਾ ਵੀ ਬੈਠਾ ਉਹਨੂੰ ਵੀ ਕਥਾ ਦੀ ਸਮਝ ਲੱਗੇ ਕੀ ਹੋ ਰਹੀ ਹੈ, ਇਹੋ ਜਿਹੇ ਸੌਖੇ ਢੰਗ ਨਾਲ। ਬਹੁਤਾ ਲੰਬਾ ਡੂੰਘਾ ਮਿਸ਼ਨ ਦੂਜੀ ਚੀਜ਼ ਨਹੀਂ। ਇੱਕ ਅਕਬਰ ਦਾ ਦਰਬਾਰੀ ਕਵੀ ਹੋਇਆ ਜੀ ਰਹੀਮ। ਇਹ ਕਿਸੇ ਨੇ ਬਾਜ਼ਾਰੋਂ ਕਿਤਾਬ ਲਿਆਣੀ ਹੋਵੇ ਲਿਆ ਸਕਦੇ ਹੋ, ਰਹੀਮ ਦੇ ਦੋਹਰੇ। ਔਰ ਤੁਸੀਂ ਹੈਰਾਨ ਹੋਵੋਗੇ, ਗੁਣ ਲਿਆ ਕਰੋ, ਕਿਸੇ ਹੋਰ ਧਰਮ ਚੋਂ ਵੀ ਗੁਣ ਮਿਲੇ ਕਿਸੇ ਕੋਲੋਂ, ਗੁਣ ਲਿਆ ਕਰੋ, ਗੁਣ ਇਕੱਠੇ ਕਰਿਆ ਕਰੋ। ਜਿਹੜੇ 52 ਬਚਨ ਨੇ ਨਾ ਗੁਰੂ ਗੋਬਿੰਦ ਸਿੰਘ ਜੀ, ਉਹਦੇ ਵਿੱਚ ਇੱਕ ਬਚਨ ਹੈ ਕਿ ਸਿੱਖ ਨੌਲੇਜ ਲਈ ਦੂਜੇ ਧਰਮਾਂ ਦੀਆਂ ਵੀ ਜਿਹੜੇ ਕਿਤਾਬਾਂ ਪੜ੍ਹੇ, ਗ੍ਰੰਥ ਪੜ੍ਹੇ ਨੌਲੇਜ ਲਈ। ਵਿਕਣਾ ਇੱਕ ਅੱਗੇ ਨੌਲੇਜ ਗੁਣਾਂ ਲਈ। ਅਕਬਰ ਦਾ ਦਰਬਾਰੀ ਕਵੀ ਹੋਇਆ ਜੀ ਰਹੀਮ। ਹੁਣ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਅਸੀਂ ਤੇ ਦਸਵੰਧ ਕੱਢਦੇ ਹਾਂ, ਦਸਵਾਂ ਹਿੱਸਾ। ਅਕਬਰ ਦਾ ਦਰਬਾਰੀ ਕਵੀ ਇੱਕ ਹਿੱਸਾ ਘਰ ਵਰਤਦਾ ਸੀ, 9 ਹਿੱਸੇ ਦਸਵੰਧ ਕੱਢਦਾ ਸੀ। ਆਖੋ ਸਾਧਨਾ, ਉਲਟਾ ਜਿੰਨੀ ਅਕਬਰ ਕੋ ਦਰਬਾਰੀ ਕਵੀ ਸੀ ਤਨਖਾਹ ਬੜੀ ਤਕੜੀ ਸੀ, ਆਪਣੀ ਤਨਖਾਹ ਦੇ 9 ਹਿੱਸੇ ਲੋੜਵੰਦਾਂ ਤੇ ਲਾਉਂਦਾ, ਇੱਕ ਹਿੱਸੇ ਨਾਲ ਘਰ ਚਲਾਉਂਦਾ। ਅਗਲੀ ਗੱਲ ਸੁਣ, ਤਕਰੀਬਨ ਲੋੜਵੰਦ ਬੂਹੇ ਤੇ ਖੜੇ ਰਹਿੰਦੇ ਸੀ, ਟਾਈਮ ਰੱਖਿਆ ਸੀ, ਇੱਕ ਦੋ ਬੰਦੇ ਰੱਖੇ ਸੀ ਜਿਹੜੇ ਜਿਵੇਂ ਅੱਜ ਕੱਲ ਅੰਗਰੇਜ਼ੀ ਚ ਕਹਿ ਲਓ ਕੌਂਸਲਿੰਗ,
ਕੌਂਸਲਿੰਗ ਕਰਦੇ ਸੀ ਤੂੰ ਆਇਆ ਅਕਬਰ ਦੇ ਦਰਬਾਰੀ ਕਵੀ ਕੋ ਤੈਨੂੰ ਕੀ ਚਾਹੀਦਾ ਉਹ ਸਮਾਂ ਸੀ ਤੁਹਾਨੂੰ ਹੈਰਾਨਗੀ ਨਾ ਹੋਵੇ ਕਿਸੇ ਨੇ ਕਹਿਣਾ ਵੀ ਮੈਨੂੰ ਇੱਕ ਬੱਕਰੀ ਮਿਲ ਜਾਏ ਨਾ ਤੇ ਮੇਰੇ ਘਰ ਦਾ ਖਰਚਾ ਚੱਲ ਪਏਗਾ ਆਖੋ ਸਤਨਾਮ ਨੋਟ ਕਰ ਲਿਆ ਦੂਜਾ ਤੂੰ ਭਾਈ ਕਹਿੰਦਾ ਜੀ ਮੇਰੀ ਮਾਤਾ ਬਿਮਾਰ ਏ 15 ਦਿਨ ਦੀ ਦਵਾਈ ਮਿਲ ਜਾਏ ਨਾ ਤੇ ਮੇਰਾ ਬੜਾ ਆਸਰਾ ਹੋ ਜਾ ਲਿਖ ਲਿਆ ਕਿਹੜੀ ਦਵਾਈ ਮੈਂ ਇੱਕ ਇਸ਼ਾਰਾ ਜਿਹਾ ਦੇ ਰਿਹਾ ਇਸ ਤਰ੍ਹਾਂ ਕੌਂਸਲਿੰਗ ਹੋ ਜਾਂਦੀ ਸੀ ਤੇ ਫਿਰ ਟਾਈਮ ਰੱਖਿਆ ਹੁੰਦਾ ਸੀ ਲਾਈਨ ਲੱਗੀ ਹੁੰਦੀ ਸੀ ਲੈਣ ਵਾਲਿਆਂ ਉਹਨਾਂ ਨੂੰ ਟਾਈਮ ਦੇ ਦਿੱਤਾ ਜਾਂਦਾ ਸੀ ਐਸੇ ਉਧਰੋਂ ਜਿਹੜਾ ਰਹੀਮ ਦਾ ਬੰਦਾ ਉਹ ਬੋਲਦਾ ਸੀ ਇੱਕ ਨੰਬਰ ਦਵਾਈ ਰਹੀਮ ਨੇ ਫੜਾ ਦੇਣੀ ਦੋ ਨੰਬਰ ਬੱਕਰੀ ਤਿੰਨ ਨੰਬਰ ਨੂੰ ਫਲਾਣਾ ਰਾਸ਼ਨ ਚਾਰ ਨੰਬਰ ਨੂੰ ਉਹਨੇ ਨੰਬਰ ਬੋਲੀ ਜਾਣੇ ਨੰਬਰ ਦਿੱਤੇ ਇੱਕ ਹੁੰਦੀ ਮਾਇਆ ਮਾਇਆ ਦੇਣੀ ਇਹ ਕਈ ਵਾਰ ਗਲਤ ਯੂਜ਼ ਹੋ ਜਾਂਦਾ ਇਹ ਸਾਡੇ ਬਾਬਾ ਆਨੰਦ ਸਿੰਘ ਜੀ ਭਜਨ ਸੁਣਾਉਂਦੇ ਸੀ ਕਹਿੰਦੇ ਪਾਰਾ ਯਹਿਰ ਹੁੰਦਾ ਪਾਰਾ ਯਹਿਰ ਪਰ ਪਾਰੇ ਨੂੰ ਵਿਧੀ ਦੇ ਨਾਲ ਜਦੋਂ ਵਰਤਿਆ ਜਾਵੇ ਇਹ ਦਵਾਈਆਂ ਵਾਂਗ ਕੰਮ ਕਰਦਾ ਆਖੋ ਸਤਨਾਮ ਕਹਿੰਦੇ ਨਿਰੀ ਮਾਇਆ ਯਹਿਰ ਇਹਦਾ ਅੱਗੋਂ ਪਦਾਰਥ ਉਹ ਅੰਮ੍ਰਿਤ ਬਣ ਜਾਂਦੇ ਇਹ ਜਿਹੜਾ ਮਾਤਾ ਸਦਾ ਕੌਰ ਭਲਾਈ ਕੇਂਦਰ ਚੱਲ ਰਿਹਾ ਇਹ ਇਹ ਵਿਧਵਾ ਬੀਬੀਆਂ ਨੂੰ ਮਾਇਆ ਨਹੀਂ ਦੇ ਚਾਵਲ ਦਾਲਾ ਦਾਲ ਆਟਾ ਖੰਡ ਘਿਓ ਪਦਾਰਥ ਮੈਂ ਪਿਓ ਦੇ ਚਰਨਾਂ 'ਚ ਬਹਿ ਕੇ ਕਹਿ ਰਿਹਾ ਇਹ 220 ਵਿਧਵਾ ਬੀਬੀਆਂ ਜਦੋਂ ਆਪਣੇ ਹੁਣ ਕਿਸੇ ਦੇ ਬੱਚੇ 5 ਸਾਲ ਦਾ 4 ਸਾਲ ਦਾ ਪਤੀ ਚਲਾ ਗਿਆ ਉਹ ਜਦੋਂ ਬੱਚਿਆਂ ਨਾਲ ਬਹਿ ਕੇ ਚਾਵਲ ਬਣਾ ਕੇ ਖਾਂਦੀ ਬੱਚਿਆਂ ਨਾਲ ਬਹਿ ਕੇ ਦਾਲ ਬਣਾ ਕੇ ਖਾਂਦੀ ਬੱਚਿਆਂ ਨਾਲ ਬਹਿ ਕੇ ਜਿਹੜਾ ਆਟਾ ਲੈ ਕੇ ਗਈ ਰੋਟੀ ਖਾਂਦੀ ਹੈ ਉਹ ਤੁਹਾਡੇ ਚੋਂ ਜਿੰਨੇ ਦਿੱਤਾ ਹੁੰਦਾ ਸਿੱਧਾ ਸੀਸਾਂ ਉਹਨਾਂ ਨੂੰ ਪਹੁੰਚਦੀ ਆਖੋ ਸਤਨਾਮ ਕਿਉਂਕਿ ਪਾਰਾ ਮਾਰ ਕੇ ਦਵਾਈ ਬਣ ਗਈ ਮਾਇਆ ਗਲਤ ਬਣੇ ਜੂ ਅਕਬਰ ਦੇ ਕਵੀ ਨੇ ਜੋ ਉਹਦੇ ਘਰ ਲੋੜ ਕੋਸ਼ਿਸ਼ ਕਰਨੀ ਜਿਹੜਾ ਟਾਈਮ ਦਿੱਤਾ ਹੁੰਦਾ ਸੀ ਨਾ ਜੀ ਲਾਈਨ ਲੱਗੀ ਹੁੰਦੀ ਸੀ ਤੇ ਜਿਹੜੀ ਮੈਂ ਗੱਲ ਕਰਨੀ ਮੈਨੂੰ ਬੜੀ ਅਜੀਬ ਲੱਗੀ ਇੱਕ ਕਿਤਾਬ ਲਿਆਣੀ ਹੋਵੇ ਲੈ ਆਇਓ ਅਕਬਰ ਦੇ ਦੋਹਰੇ ਰਹੀਮ ਦੇ ਦੋਹਰੇ ਅਕਬਰ ਦਾ ਦਰਬਾਰੀ ਕਵੀ ਹੁਣ ਕਿਸੇ ਨੂੰ ਮੰਨ ਲਓ ਦਵਾਈ ਦੇਣੀ ਕਿਸੇ ਨੂੰ ਬੱਕਰੀ ਦੇਣੀ ਕਿਸੇ ਨੂੰ ਕੁਝ ਦੇਣਾ ਕਿਸੇ ਨੂੰ ਕੁਝ ਦੇਣਾ ਤੇ ਸੰਗਤ ਜੀ ਸੀਸ ਝੁਕਾਇਓ ਸਭ ਤੋਂ ਵੱਡਾ ਗੁਣ ਕੀ ਅਕਬਰ ਦਾ ਦਰਬਾਰੀ ਕਵੀ ਜਦੋਂ ਲਾਈਨ ਲਾ ਕੇ ਚੀਜ਼ ਵੰਡਦਾ ਸੀ ਅੱਖਾਂ ਚੁੱਕ ਕੇ ਸ਼ਕਲ ਨਹੀਂ ਸੀ ਵੇਖਦਾ ਕੌਣ ਲੈ ਰਿਹਾ ਹਰ ਇੱਕ ਦੇ ਚਰਨਾਂ ਵੱਲ ਵੇਖਦੇ ਹਰ ਇੱਕ ਦੇ ਪੈਰਾਂ ਵੱਲ ਬਸ ਸਿਰ ਇੰਜ ਫੜਾਈ ਜਾਣੀ ਸੇਵਾਦਾਰ ਨੇ ਨੰਬਰ ਬੋਲੀ ਜਾਣਾ 5 ਨੰਬਰ ਚੀਜ਼ ਫੜਾਈ ਜਾਣੀ ਵੇਖਣਾ ਚਰਨਾਂ ਵੱਲ ਇੱਕ ਬੰਦੇ ਨੇ ਮਿਹਣਾ ਮਾਰਤਾ ਮਿਹਣਾ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਨਾ ਗਲਤੀਆਂ ਲੱਭਣ ਵਾਲੇ ਵੀ ਹੁੰਦੇ ਆਖੋ ਸਾਧ ਰਸ ਲੈਣ ਵਾਲੇ ਵੀ ਹੁੰਦੇ ਸਾਡੇ ਬਾਬਾ ਈਸ਼ਰ ਸਿੰਘ ਜੀ ਵਚਨ ਕਰਦੇ ਸੀ ਸੰਗਤ ਚ ਚਾਰ ਤਰ੍ਹਾਂ ਦੇ ਬੰਦੇ ਆਉਂਦੇ ਆ ਊਂਗੇ ਸੂੰਗੇ ਚੂੰਗੇ ਡੂੰਗੇ ਆਖੋ ਸਾਧਨਾ ਊਂਗੇ ਸੂੰਗੇ ਚੂੰਗੇ ਡੂੰਗੇ ਊਂਗੇ ਕਿਹਨੂੰ ਕਹਿੰਦੇ ਜੀ ਕਈਆਂ ਦੀ ਸੰਗਤ ਚ ਆ ਕੇ ਵੀ ਝੋਕ ਲੱਗ ਜਾਂਦੀ ਊਂਗ ਨੀਂਦ ਆ ਗਈ ਓਹੋ ਸਾਨੂੰ 15 ਮਿੰਟ ਪਤਾ ਨੀ ਲੱਗਾ ਕਥਾ ਕੀ ਹੋਈ ਆਖੋ ਸਾਧਨਾ ਸਾਨੂੰ ਝੋਕ ਆ ਗਈ ਊਂਗੇ ਸੌਂਗੇ ਆ ਗਏ ਸੂੰਗੇ ਸੂੰਗੇ ਸੂੰਘਣਾ ਨੋਟ ਕਰਨਾ ਗਲਤੀ ਕੀ ਹੋਈ ਹੈ ਵੀ ਥੋੜਾ ਜਿਹਾ ਕੱਲ ਪਰਸੋਂ ਫਿਰ ਮਾੜਾ ਜਿਹਾ ਚਾਰ ਬੰਦਿਆਂ ਚ ਖਲੋ ਕੇ ਕਵਾਂਗੇ ਬਸ ਗਲਤੀ ਲੱਭਣੀ ਕੋਸ਼ਿਸ਼ ਕਰੋ ਤੁਰੋ ਤੁਰੋ ਬੰਦਾ ਭੁੱਲਣ ਆ ਰਹੇ ਗਲਤੀ ਤੇ ਹੋਣੀ ਹੈ
ਤੁਰਨਾ ਬੰਦ ਨਾ ਕਰਿਓ, ਆਖੋ ਸਤਨਾ ਉਹਦੀ ਓਟ ਨਾ।
ਇੱਕ ਹੁੰਦੇ ਚੂੰਗੇ ਸ਼ਬਦ ਦਾ ਰਸ ਚੁੰਗਣਾ, ਇੱਕ ਹੁੰਦੇ ਡੂੰਘੇ ਕਿ ਜੋ ਕਥਾ ਚੱਲ ਰਹੀ ਹੈ ਆਪਣੇ ਲਈ ਡੂੰਘੀ ਚੁੱਭੀ ਮਾਰਦੇ ਆ। ਅਸੀਂ ਅੱਜ ਤੋਂ ਬਾਅਦ ਦਸਵੰਧ ਦੇਣ ਲੱਗੇ ਹਾਂ, ਆਹ ਧਿਆਨ ਰੱਖਣਾ, ਆਖੋ ਸਾਧਨਾ ਡੂੰਘੀ ਚੁੱਭੀ ਮਾਰੇ ਤੇ ਤੁਸੀਂ ਵੀ ਡੂੰਘੀ ਚੁੱਭੀ ਮਾਰੇ। ਉਹਨੇ ਪੈਰਾਂ ਵੱਲ ਵੇਖਣਾ, ਅਕਬਰ ਦੇ ਦਰਬਾਰੀ ਕਰੀ, ਇੱਕ ਬੰਦਾ ਆ ਗਿਆ ਚੁੱਪ ਊਂਗਾ ਸੁੰਗਾ ਸੁੰਘ ਆ ਗਿਆ, ਉਹਨੇ ਇੰਜ ਖਲੋ ਕੇ ਨਾ ਕਹਿਤਾ ਅਕਬਰ ਦੇ ਦਰਬਾਰੀ ਕਵੀ ਰਹੀਮ ਨੂੰ, ਕਹਿੰਦੇ ਅੱਖਾਂ ਕਿਉਂ ਨੀ ਚੁੱਕਦਾ, ਅੱਖਾਂ ਨੀਵੀਆਂ ਕਿਉਂ ਰੱਖਦਾ, ਵੇਖੋ ਦੁਨੀਆ ਛੱਡਦੀ ਕਿਸੇ ਬਣੇ,
ਕਹਿ ਦਿਓ ਗੱਜ ਕੇ ਸਾਧ,
ਜੇ ਨੀਵੀਆਂ ਨਾ ਰੱਖੋ ਤਾਂ ਨੀ ਛੱਡਦੀ, ਜੇ ਨੀਵੀਆਂ ਰੱਖੋ ਤਾਂ ਨੀ ਛੱਡਦੀ, ਕਹਿ ਦਿਓ ਗੱਜ ਕੇ ਸਾਧ। ਉਹਨੇ ਮਿਹਣਾ ਮਾਰਤਾ, ਅੱਖਾਂ ਨੀਵੀਆਂ ਕਿਉਂ ਰੱਖਦਾ, ਚੁੱਕ ਕੇ ਕਿਉਂ ਨੀ ਵੇਖਦਾ, ਵੰਡਣ ਲੱਗਿਆ ਗਿਆਨ ਨਾ ਵੰਡ, ਹਾਏ ਹਾਏ ਭਿੱਜੀ ਹੋਈ ਰੂਹ ਹੋਣੀ, ਭਿੱਜੀ ਰੂਹ ਸੀ ਉਸ ਵੇਲੇ। ਕਹਿੰਦੇ ਉਹ ਅਕਬਰ ਦੇ ਦਰਬਾਰੀ ਕਵੀ ਰਹੀਮ ਨੇ ਇੱਕ ਦੋਹਰਾ ਉਚਾਰਿਆ, ਉਹ ਸੁਣਿਓ ਜਾ, ਜਦੋਂ ਉਹਨੇ ਕਿਹਾ ਨੀ ਅੱਖਾਂ ਚੁੱਕ ਕੇ ਕਿਉਂ ਨੀ ਵੇਖਦਾ, ਅੱਖਾਂ ਨੀਵੀਆਂ ਕਿਉਂ ਰੱਖਦਾ, ਉਹਨੇ ਕੀ ਕਿਹਾ ਜੀ, ਦੇਨ ਹਾਰ ਕੋਈ ਔਰ ਹੈ। ਇਹ ਅਕਬਰ ਦਾ ਦਰਬਾਰੀ ਕਵੀ ਰਹੀਮ ਦਾ ਉਹਦੀ ਕਿਤਾਬਾਂ ਚ ਦੋਹਰਿਆ। ਉਹ ਜਿਹੜੇ ਬੰਦੇ ਨੇ ਕਿਹਾ ਨਾ ਅੱਖਾਂ ਨੀਵੀਆਂ ਕਿਉਂ ਰੱਖਦਾ, ਤੇ ਪਤਾ ਕੀ ਕਿਹਾ ਇਹਨੇ, ਉਸ ਵੇਲੇ ਦੋਹਰਾ ਚਾ ਰਿਹਾ, ਕਵੀ ਸੀ ਕਲਾ ਸੀ, ਕਹਿਣ ਲੱਗਾ ਫਿਰ ਸੁਣ ਅੱਖਾਂ ਨੀਵੀਆਂ ਕਿਉਂ ਰੱਖਦਾ,
ਦੇਨ ਹਾਰ ਕੋਈ ਔਰ ਹੈ, ਭੇਜੇ ਸੋ ਦਿਨ ਰਹਿਣ।
ਉਹ ਅਕਬਰ ਦਾ ਦਰਬਾਰੀ ਕਵੀ ਰਹੀਮ ਕਹਿੰਦਾ ਉਹਨੂੰ, ਕਹਿੰਦਾ ਭੋਲਿਆ ਨਜ਼ਰ ਮੈਂ ਆ ਰਿਹਾ ਵੰਡਦਾ, ਭੇਜਣ ਵਾਲਾ ਕੋਈ ਹੋਰ, ਆਖੋ ਸਾਧਨਾ। ਇੰਜ ਮੋਢਾ ਲਾ ਕੇ ਆਖਿਆ, ਕਹਿੰਦਾ ਇਹ ਨਾ ਸਮਝੀ ਭੇਜਣ ਵਾਲਾ ਅਕਬਰ ਏ, ਵੀ ਮੈਨੂੰ ਤਨਖਾਹ ਅਕਬਰ ਦਿੰਦਾ, ਨਹੀਂ ਜਿਹੜਾ ਅਕਬਰ ਨੂੰ ਦੇ ਰਿਹਾ, ਕਹਿੰਦੇ ਉਹ ਗੱਜ ਕੇ ਸਾਧਨਾ, ਉਹ ਅੱਲਾਹ ਜਿਹੜਾ ਅਕਬਰ ਨੂੰ ਦੇ ਰਿਹਾ, ਜੇ ਉਹ ਨਾ ਦੇਵੇ। ਕਹਿੰਦਾ ਸੁਣ ਅੱਖਾਂ ਨੀਵੀਆਂ ਕਿਉਂ ਹੈ,
ਦੇਨ ਹਾਰ ਕੋਈ ਹੋਰ ਹੈ, ਭੇਜੇ ਸੋ ਦਿਨ ਰਹਿਣ।
ਵੀ ਦੇਣ ਵਾਲਾ ਕੋਈ ਹੋਰ ਹੈ ਜਿਹੜਾ ਦਿਨ ਰਾਤ ਮੈਨੂੰ ਭੇਜਦਾ, ਕਹਿ ਦਿਓ ਗੱਜ ਕੇ ਸਤਨਾਮ, ਦੇਣ ਵਾਲਾ ਕੋਈ ਹੋਰ ਹੈ ਜਿਹੜਾ ਦਿਨ ਰਾਤ ਮੈਨੂੰ ਭੇਜਦਾ,
ਦੇਨ ਹਾਰ ਕੋਈ ਹੋਰ ਹੈ, ਭੇਜੇ ਸੋ ਦਿਨ ਰਹਿਣ। ਲੋਕ ਭਰਮ ਮੁਝ ਪੇ ਕਰੇ,
ਇਹ ਲੋਕੀ ਭਰਮ ਕਰਦੇ ਵੀ ਮੈਂ ਵੰਡਦਾ ਪਿਆ,
ਦੇਨ ਹਾਰ ਕੋਈ ਔਰ ਹੈ, ਭੇਜੇ ਸੋ ਦਿਨ ਰਹਿਣ। ਲੋਕ ਭਰਮ ਮੁਝ ਪੇ ਕਰੇ, ਤਾਂ ਤੇ ਨੀਚੇ ਨੈਣ, ਤਾਂ ਮੈਂ ਨੈਣ ਨੀਵੇਂ ਰੱਖਦਾ ਵਾ, ਮੈਨੂੰ ਉਹ ਨਾ ਭੇਜੇ, ਮੈਂ ਕਿਵੇਂ ਵੰਡਾਂਗਾ ਕਿ ਜਕਾਰਾਂ ਦਿਓ ਪਿਆਰ ਦੇ। ਗੁਰਮੁਖ ਨਿਵਾਣਾ ਹੋਏ, ਗੁਰਮੁਖ ਨਿਵਾਣਾ ਹੋਏ, ਹਾਂਜੀ
ਗੁਰਮੁਖ ਨਿਵਾਣਾ ਹੋਏ, ਗੁਰਮੁਖ ਨਿਵਾਣਾ ਹੋਏ,
ਬੋਲੋ ਗੁਰਮੁਖ।
ਗੁਰਮੁਖ ਨਿਵਾਣਾ ਹੋਏ,
ਗੁਰਮੁਖ ਨਿਵਾਣਾ,
ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨੇ ਮਾਣਾ ਹੋਏ, ਗੁਰਮੁਖ
ਮਾਣਾ ਹੋਏ, ਗੁਰਮੁਖ ਨੀ ਮਾਣਾ ਹੋਏ।
ਇਹ ਗੱਲ ਸਮਝਿਓ, ਆਮ ਬੰਦੇ ਨੂੰ ਵੀ ਦਿਓ, ਅੱਖਾਂ ਨੀਵੀਆਂ ਕਰ,
اپنے گھر کام کرن والی نو اودی بچی دی شادی ہے تسی کچھ اونوں دے رہے ہو تے اکھاں نیویاں کر کے ہے واہ گرو تو مینوں نہ دیندا میں کتھوں دے سکدا آکھو ساتھ نہ تو بھیجیا تے میں بڑی ہن چلو جوتیاں تے ایک بول کے سماپتی پنجویں جگتی دسوند دین سیوا دے کے دسوند دے کے آ فرنا نہیں بناونا میرا نا آوے آخو ساتن ہاں میرا نا آوے گیانی سنت سنگھ مسکین جی دی ایک کتاب ہے او دا نا ہے نام دا ہیرا بس دو منٹ سماپتی نام دا ہیرا انہوں نے ایک اپنی گھٹنا لکھی ہے پٹنہ صاحب دی گیانی سنت سنگھ مسکین لکھ دے بھی میں تخت سری ہرمندر پٹنہ صاحب بیٹھا رہ راج صاحب دا ٹائم وہ کہندے میں رہ راج صاحب کر رہا بیٹھا ہوا کہندے ایک بزرگ آیا انہیں متھا بھی نہیں ٹیکیا گرو گرنتھ صاحب وہ کدی پتھر تے ادھر ویکھے اے بزرگ سی کدی حال چ پتھر دے ادھر ویکھے کدی ادھر وہ کہندے بھی میرا من بھی نہ جڑے رہے راج صاحب جی بزرگ کی مدد کرا بھی بچارا لبدا پہ وہ کہتے بھی ہوں پاٹھ میں گل نہیں سی کر سکتا نام دا ہیرا کتاب کا نا ہے وہ کہتے جب پاٹھ سماپت کیا ارداس کی میں بزرگ دے کول چلا گیا انہیں کہا بھی ادو گیانی جی کی عمر جوان سی انہوں نے کہا بھی بزرگو بھی میں تھوڑی مدد کرا تھوڑا کوئی گواج گیا تھی لبتے پے ہو میں تھوڑی کوئی مدد کرا وہ بزرگ کا جواب انہوں نے لکھا اپنی گھٹنا کہ بزرگ کاکا ادو گیانی جی چھوٹے وہ کاکا میرا گواچا کچھ نہیں پچھلے سال میں مینجر نو 1000 روپیہ دے گیا سی وہ کہندا سی تہاڈا نال کھاواں گے پتھر تے آخو سات نا میں پچھلے سال 1000 روپیہ ادو 1000 روپیہ بڑی چیز سی وہ کہندے سی نال کھاواں گے تیرا پتھر تے کہندے میں نا لبدا پیا کتھے لکھے آخو سات نا جرا نوٹ کرے آہا بیج سماپتی کر لگے بیج ننگا رہ جائے گا یا چڑیاں کھا جان گیا یا کان کھا جان گے بیج مٹی چ ٹکیا رہے گا انت دانے تھوڑی چولی چاہیے آخو سات جب تھی سوچتے ہو نا آئے وہ بیج ننگا ہو گیا ہوں تھی ویکتے ہو جٹ بیج اگا جہاں ننگا رہے وہ چڑیاں کان کھا جا مٹی چکیا رہ گیا انت دانے چولی چ ایک نگی جی گھٹنا آ گئی میرے اگے جیڑا میرے مگر بیٹھا کمل جی سنگھ چار واری میرا کڑتا کھچ بیٹھا تہنوں تے نہیں کالی تہنوں تے نہیں دو منٹ لا لیے میں کہ اینوں کالی ہے یہ بھی سچا بھی اگلی جگہ پہنا یہ ڈیوٹی ہوں کھچی جانا کڑتا ایک ہور استھان سے تھوڑے گڑگاؤں جی حاضری ہے جتھے جتھا چلا گیا تو ابھی ہوں پہنچنا وہ اگے میرے من کی بڑی ریج ہوتی رہی دس پندرہ سال کا بچہ بھی کتھا سمجھ سکے ایڈا جی پربندکاں نے اپرالا کیتا ہے چھوٹی گل تھوڑی ساری کمیٹی نے ماتا سدا کور بھلائی کیندر کے ممبر نے کچھ سنگت نو ملے وہ داتاں وچ بابا کھڑک سنگھ جی تھی نام سنیا ہوئے کار سیوا والے انہوں کو ایک پریمی آیا کہندا بابا جی میں لکھ روپیہ سیوا دینی ہے ادوں کا لکھ آج کا دس لکھ لا 15 ਲਾ ਲਓ 12 ਲਾ ਲਓ ਉਦੋਂ ਦਾ ਲੱਖ ਬੜਾ ਵੱਡਾ। ਉਹ ਕਹਿਣ ਲੱਗਾ ਬਾਬਾ ਜੀ ਮੈਂ ਲੱਖ ਰੁਪਿਆ ਸੇਵਾ ਦੇਣੀ ਹੈ ਬਾਬਾ ਖੜਕ ਸਿੰਘ ਜੀ ਨੂੰ। ਕਹਿੰਦਾ ਜੀ ਮੇਰੀਆਂ ਤਿੰਨ ਸ਼ਰਤਾਂ। ਤੇ ਬਾਬਾ ਖੜਕ ਸਿੰਘ ਹੱਸ ਪਏ, ਆਖੋ ਸਾਧ ਸਾਧ ਬੜੇ ਬੇਪਰਵਾਹ ਸੀ। ਦਾਸ ਨੇ ਆਪ ਸੰਗਤ ਕੀਤੀ ਹੋਈ, ਸਿਰਫ ਕੁੜਤੀ ਕਸ਼ਹਿਰਾ ਤੇ ਪੱਗ, ਬਸ ਤਿੰਨ ਚੀਜ਼ਾਂ ਰੱਖਦੇ। ਇੱਕ ਵਾਰੀ ਕਿਸੇ ਨੇ ਬੜੇ ਕੀਮਤੀ ਵਸਤਰ ਭੇਜੇ, ਬਾਬਾ ਖੜਕ ਸਿੰਘ ਕਹਿੰਦੇ ਬਈ ਮੈਂ ਨਹੀਂ ਲੈ ਸਕਦਾ। ਉਹ ਕਹਿੰਦੇ ਜੀ ਲੋਕ ਕਹਿੰਦੇ ਨਹੀਂ ਗੁਰੂ ਰਾਮਦਾਸ ਕੋਲ ਮੈਂ ਕੁੜਤੀ ਕਸ਼ਹਿਰਾ ਤੇ ਦਸਤਾਰ ਹੀ ਮੰਗੀ ਹੈ, ਜੇ ਤੂੰ ਉਹਨਾਂ ਤੋਂ ਵੱਡਾ ਤੇ ਦੇ ਦੇ। ਆਖੋ ਸਾਧਨਾ ਬੜੀ ਸਾਦਗੀ, ਇਹ ਸੌਖਾ ਮਾਰਗ ਨਹੀਂ, ਤਾਂ ਹੀ ਸੰਗਤ ਵਿਸ਼ਵਾਸ ਕਰਦੀ ਹੈ। ਛੋਟੀ ਗੱਲ ਹੀ ਸੰਗਤ ਦੀ ਦਿੱਤੀ ਮਾਇਆ ਕਿਤੇ ਆਪਣੀ ਨਿੱਜੀ ਜ਼ਿੰਦਗੀ ਨਾ ਲੱਗੇ। ਆਖੋ ਸਾਧਨਾ ਗੁਰੂ ਪਹਿਰਾ ਲਵਾਈ ਰੱਖੀ। ਉਹ ਕਹਿੰਦਾ ਜੀ ਮੈਂ ਲੱਖ ਰੁਪਿਆ ਸੇਵਾ ਦੇਣੀ, ਮੇਰੀਆਂ ਤਿੰਨ ਸ਼ਰਤਾਂ। ਪਹਿਲੇ ਤੇ ਹੱਸ ਪਏ, ਫਿਰ ਕਹਿੰਦੇ ਅੱਛਾ ਦੱਸ। ਉਹ ਤੁਸੀਂ ਸੁਣਿਆ ਜਰਾ, ਕਹਿੰਦਾ ਜੀ ਮੇਰੀ ਪਹਿਲੀ ਸ਼ਰਤ ਮੈਂ ਰਸੀਦ ਲੈਣੀ। ਬਾਬਾ ਜੀ ਕਹਿੰਦੇ ਚੱਲ ਆਹ ਤੇ ਠੀਕ ਹੈ, ਰਸੀਦ ਲੈਣੀ ਕੋਈ ਗੱਲ। ਦੂਜੀ ਦੱਸ, ਕਹਿੰਦਾ ਜੀ ਮੇਰੀ ਦੂਜੀ ਸ਼ਰਤ ਕਿ ਮੋਟੇ ਅੱਖਰਾਂ ਚ ਮੇਰਾ ਨਾਂ ਲਿਖਿਆ ਜਾਵੇ, ਮੈਂ ਇੰਨੀ ਸੇਵਾ ਦਿੱਤੀ ਮੋਟੇ ਅੱਖਰਾਂ। ਆਖੋ ਸਾਧਨ ਹਾਂ ਤੇ ਹੱਸ ਪਏ। ਕਹਿੰਦੇ ਤੀਜੀ ਵੀ ਦੱਸ, ਤੀਜੀ ਵੀ ਦੱਸ। ਕਹਿੰਦੇ ਜੀ ਵੱਡਾ ਇਕੱਠ ਹੋਵੇ 25,000 ਦਾ, ਉਹ 25,000 ਦੇ ਇਕੱਠ ਚ ਮੇਰਾ ਨਾਂ ਬੋਲਣਾ। ਆਖੋ ਸਾਧਨ ਮੇਰਾ ਨਾਂ ਬੋਲਣਾ। ਬਾਬਾ ਖੜਕ ਸਿੰਘ ਹੱਸ ਪਏ ਤੇ ਕਹਿਣ ਲੱਗੇ ਥੋੜਾ ਜਿਹਾ ਬੀਜ ਤੇ ਢਕਿਆ ਰਹਿਣ ਦੇ, ਕਹਿ ਦਿਓ ਗੱਜ ਕੇ ਸਾਧਨਾ। ਉਹ ਥੋੜਾ ਜਿਹਾ ਬੀਜ ਤੇ ਢਕਿਆ ਰਹਿਣ ਦੇ, ਸਾਰਾ ਹੀ ਨੰਗਾ ਕਰੀਏ। ਢਕਿਆ ਰਹੇਗਾ ਤੇ ਅਨੰਤ ਦਾਣੇ ਤੇਰੇ ਘਰ ਭੇਜੇ। ਇਹ ਦਸਵੰਧ ਦੇਣ ਦੀ ਪੰਜਵੀਂ ਜੁਗਤੀ, ਜਿਹਨੂੰ ਬਾਬਾ ਆਨੰਦ ਸਿੰਘ ਜੀ ਸੌਖਾ ਕਰਕੇ ਦੱਸਦੇ ਸੀ, ਜਾ ਕੇ ਦੇ, ਛਿਪਾ ਕੇ ਦੇ, ਰਜਾ ਕੇ ਦੇ। ਆਖੋ ਸਤਨਾਮ ਜਾ ਕੇ ਦੇ। ਦੇਖੋ ਮੇਰੀ ਗੱਲ ਸੁਣਿਓ, ਪ੍ਰਬੰਧਕ ਆਪਣੇ ਆਪ ਅਨਾਊਂਸ ਕਰ ਦੇਣ ਉਹਦੀ ਕੋਈ ਗੱਲ, ਉਹਨਾਂ ਨੇ ਉਤਸ਼ਾਹ ਦੇਣਾ। ਪ੍ਰਬੰਧਕ ਆਪਣੇ ਆਪ ਕਹਿਣ ਇਹਨੇ ਆ ਸੇਵਾ ਕੀਤੀ, ਸਰੋਪਾ ਲਵੇ, ਕੋਈ ਗੱਲ ਨਹੀਂ। ਸਾਡੇ ਅੰਦਰ ਨਾ ਆਵੇ, ਮੇਰਾ ਨਾਂ ਆਉਣਾ ਚਾਹੀਦਾ। ਆਖੋ ਸਤਨਾਮ ਉਹਨਾਂ ਨੇ ਉਤਸ਼ਾਹ ਦੇਣਾ ਸਾਡੇ ਅੰਦਰ। ਇਹ ਦਸਵੰਧ ਦੇਣ ਦੀ ਪੰਜਵੀਂ ਜੁਗਤੀ, ਬਾਕੀ ਧਾਰ ਰਹਿ ਗਿਆ ਜੀ। ਆਖੋ ਸਤਨਾਮ ਛੇਵੀਂ ਜੁਗਤੀ, ਸੱਤਵੀਂ ਅੱਠਵੀਂ ਨਦੀ ਨਾਮ ਸੰਜੋਗੀ ਮੇਲੇ। ਮੈਂ ਪਹਿਲੀ ਵਾਰੀ ਆਇਆ, ਬਹੁਤ ਕਮੇਟੀ ਵੀ ਪਿਆਰ ਵਾਲੀ ਹੈ, ਕਿਉਂਕਿ ਅੰਦਰ ਵੜਦੇ ਪਤਾ ਲੱਗ ਜਾਂਦਾ ਜਦੋਂ ਅੱਖਾਂ ਚੋਂ ਪਿਆਰ ਆ ਜਾਂਦਾ ਨਾ ਚੱਲਦਾ, ਕਿਉਂਕਿ ਸਾਡੀ ਸਾਂਝ ਤੇ ਕੀਰਤਨ ਦੀ ਹੈ, ਗੁਰਸਿੱਖ ਦੀ, ਸਿੱਖ ਦੀ ਸਿੱਖ ਨਾਲ ਸਾਂਝ। ਐਡੇ ਪਿਆਰ ਨਾਲ ਸਾਰੇ ਕਮੇਟੀ ਦੇ ਮੈਂਬਰ ਮਿਲੇ ਆ, ਤੇ ਅੰਦਰੋਂ ਜਵਾਹਰ ਸਿੰਘ ਦਾ ਵੀ ਧੰਨਵਾਦ ਕਰਦੇ। ਆਖੋ ਸਤਨਾਮ ਜਿਹੜੇ ਮਾਤਾ ਸਦਾ ਕੌਰ ਭਲਾਈ ਕੇਂਦਰ ਦੇ ਸੰਚਾਲਕ ਦੇ ਨਾਲ ਉਹਨਾਂ ਦੀ ਧੀ ਇਹ ਸੰਗਤ ਜੀ ਹਾਂ ਵਿਚੋਲਾ ਬਣਿਆ ਜੀ ਰਵਿੰਦਰ ਸਿੰਘ, ਹਾਂ ਰਵਿੰਦਰ ਸਿੰਘ ਐੜਾ ਲਾ ਕੇ ਅਰਵਿੰਦਰ ਸਿੰਘ ਬਹੁਤ, ਉਹ ਵੀ ਬੱਚਾ ਮਨ ਮਾਰੇ ਵਾਲਾ, ਭਗਤੀ ਵਾਲਾ, ਬੰਦਗੀ ਵਾਲਾ, ਮੋਂਟੂ ਵੀਰ ਜੀ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ, ਤੇ ਇਹ ਸਾਰੀ ਸੰਗਤ ਨੂੰ 22 ਸੈਕਟਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁੜਗਾਓਂ ਦੀ ਕਮੇਟੀ, ਮਾਤਾ ਸਦਾ ਕੌਰ ਭਲਾਈ ਕੇਂਦਰ ਦੇ ਸਾਰੇ ਮੈਂਬਰ, ਇਹਨਾਂ ਵੱਲੋਂ ਰੋਮ ਰੋਮ ਰਾਈ ਜੀ ਆਇਆਂ ਨੂੰ, ਜੀ ਆਇਆਂ ਨੂੰ। ਨਾਲੇ 550 ਸਾਲਾਂ ਮਨਾ ਰਹੇ ਹੋ, ਨਾਲੇ ਸਾਲਾਨਾ ਪ੍ਰੋਗਰਾਮ 8ਵਾਂ ਮਾਤਾ ਸਦਾ ਕੌਰ ਭਲਾਈ ਕੇਂਦਰ ਦਾ ਹੈਗੇ ਬਾਰ। ਆ ਇੱਕ ਅਨਾਊਂਸਮੈਂਟ ਸੁਣ ਲਓ ਜੀ, ਫਿਰ ਆ ਗਿਆ ਇਹ ਚਿੱਪ ਹੈ ਮੇਰੇ ਹੱਥ 'ਚ, ਤੇ ਇਹਨੂੰ ਸਿਰਫ ਕਰੰਟ ਦੇਣਾ ਤੁਸੀਂ।
آپ جی نے جاپ آئے گا جی چار آری واہ گرو دو آری دھن گرو نانک دیو یہ تسی گھر ادھا گھنٹہ چاہو چلانا ہے گھنٹہ چاہو دو گھنٹے چوبی گھنٹے کسی کمرے اتھوں آواز بات کٹ ہو جاتی ایک بٹن ہے یہ نپو گے تو دو جاپ ہو رہے پر مین اسی یہ جاپ لئی بنائی ہے 550 سال چار آری واہ گرو دو آری دھن گرو نانک دیو جی یہ جاپ سارا دن چاہو گے سارا دن چلتا رہے گا آواز ودا لو گٹا لو کہ سارا دن بنا کھیچل تو گرو نانک کا نام کرنا چ پہ رہے آخو سات نام یہ اس بھاونا نہ سننا واحگرو گرو نانک ہے گرو نانک واحگرو ہے واحگرو گرو نانک کا روپ ہے گرو نانک صاحب آپ واحگرو کا روپ نے یہ باہر سٹال لگا جی کوئی بزنس کے حساب نال نہیں یہ جن پیس رہ گئے نے سنگت لینا چاہے باہروں لابھ لے سکتی ہے پین ڈرائیو ایم پی تھری یہ 12 نمبر نے پین ڈرائیو کے مگر ویروا پورا کہڑے کہڑے دوان نے کسی 60 گھنٹے کا کیرتن ہے پین ڈرائیو کسی 50 گھنٹے کا یہ سنگتاں باہروں لابھ لے سکتی ہیں جنی مایا کیرتن دے ستکار وجوں دے گئے ہو یہ ایک ایک پیسہ ودوا بیبیاں دے مکھ وچ انن دا دانا دو ہسپتال دو سراواں بابا دیپ سنگھ دا جنم استھان بھائی تارو سنگھ جی دا جنم استھان دو مہان شہیداں دے جنم استھاناں دی کار سیوا پتا جی نے جھولی چ پائی ہے یہ ایک ایک پیسہ انہاں کارجاں لئی ورتیا جاندا ہے جنیاں سنگتاں آئیاں نے جی آیاں نوں ڈاکٹر بخشی جی نوں جی آیاں نوں ہور جنیاں روحاں آئیاں نے جی آیاں نوں ہن سیکرٹری صاحب نوں میں بینتی کراں گا وہ مائک تے آ جان جویں وہ آپ جی نوں اگلی اناؤنسمنٹ کرن گے اس تو بعد نند صاحب کی سیوا گرو دے وزیر کرن گے اسی اگلے پروگرام تے جان کر کے ایک واری کوئی مائی بھائی وانجا نہ رہے گرو نانک صاحب جی دا اچاریا شبد جہدے وچ کہندے وچ دنیا سیو کمائیے تاں درگے ویسن پائیے او سیو کمائیے کیویں دسوند کڈیے کیویں اج او دا تھوڑا جا اشارہ آپ جی نے سنیا حاضری پروان کرو آ ساڈا ویر مینوں پتا تو نہیں ہوں کہڑا نا انہاں دا لائیو کر رہے انٹرنیٹ تے بانی ڈاٹ نیٹ بانی ڈاٹ نیٹ تو سارے ورلڈ چ پروگرام لائیو آ رہا ہے انہاں دا بھی دھنواد شکرانہ گرو دے وزیراں دا بھی دھنواد شکرانہ سنگت ٹکاؤ چ بیٹھے رہو جی سیکرٹری صاحب آپ جی نوں لنگر بارے ہور بینتی کرن گے آؤ ایک واری پڑھو سارے جی
وچ دنیا سیو کمائیے تاں در کے ویسن پائیے وچ دنیا سیو کمائیے تاں در کے ویسن پائیے
ایک واری سنگت پڑھو
وچ دنیا سیو در کے ایک ہری اور پڑھ دیو ویج ہاں 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 در کے ہاں ہاں ویج دنیا در کے
سیس دینا داس کو راگی بن کے نہیں پہندا داس آپ جی نو پرمیشر دا روپ سمجھدا ہے ماں باپ سمجھدا ہے سنگت وڈی راگی نہیں وڈا تے پانچ واری واہگرو کہہ کے سیس دینی
جتھے جتھے سنساواں کار چل رہے واڑ لگی رہے اگلے سفر اگلے دیوان تے گھریلو طور تے سنساواں دے طور تے مہاراج آپ پڑھ دے کجن سارے پانچاری بھائی گرو کہہ کے جتھے دی جھولی چ سیس پا دیو واہے گرو
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 واہے گرو جی کا خالصہ
واہے گرو جی کی فتح